ਨਾਮ ਵਾਹਿਗੁਰੂ ਸਾਹਿਬ ਜੀਓ। ਰੱਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੋ, ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਣ ਹਾਰੇ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਣ ਹਾਰੇ। ਗੁਰੂ ਸਵਾਰਿਓ ਜੀ, ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਜਿਨ੍ਹਾਂ ਨੇ ਅੱਜ ਦਾ ਦਿਨ ਸਫਲ ਕਰਨ ਵਾਸਤੇ ਆਪਣੀ ਪਾਵਨ ਪਵਿੱਤਰ ਗੋਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤਮਈ ਬਾਣੀ ਦਾ ਪਵਿੱਤਰ ਕੀਰਤਨ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਜੱਥੇ ਨੇ ਸਾਨੂੰ ਸਰਵਣ ਕਰਵਾਇਆ। ਸਤਿਗੁਰੂ ਜੀ ਮਿਹਰ ਕਰੇ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਅਸੀਂ ਆਪਣੇ ਜੀਵਨ ਵਿੱਚ ਕਮਾ ਸਕੀਏ ਅਤੇ ਗੁਰਮਤਿ ਦੇ ਰਾਹ ਉੱਤੇ ਤੁਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਚੱਲ ਰਹੀ ਵਿਚਾਰ ਵਿੱਚੋਂ ਅੱਜ ਅਗਲਾ ਹਿੱਸਾ ਮੈਂ ਸਾਂਝਾ ਕਰਨਾ ਚਾਹੁੰਦਾ। ਜਦੋਂ ਲੜਕਾ ਅਤੇ ਲੜਕੀ ਦੀ ਚੋਣ ਹੋ ਜਾਏ ਉਦੋਂ ਦੋਨੇ ਪਰਿਵਾਰ ਬੈਠ ਕੇ ਆਪਸ ਵਿੱਚ ਹੀ ਸਲਾਹ ਮਸ਼ਵਰਾ ਕਰਕੇ ਅਤੇ ਕਿਸੇ ਯੋਗ ਦਿਨ ਦੀ ਚੋਣ ਕਰਕੇ ਇਸ ਕਾਰਜ ਨੂੰ ਅੱਗੇ ਤੋਰ ਲਿਆ ਜਾਏ। ਹੁਣ ਇੱਥੇ ਫਿਰ ਰੁਕਣਾ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਦੋਂ ਸਿੱਖ ਦਾ ਫਰਜ਼ ਬਣਦਾ ਹੈ ਭਈ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਦੋਂ ਸਿੱਖ ਦਾ ਫਰਜ਼ ਬਣਦਾ ਹੈ ਵੀ ਜੋ ਗੁਰੂ ਜੀ ਕਹਿੰਦੇ ਨੇ ਮੈਂ ਉਹਨੂੰ ਭਲੀ ਕਰਕੇ ਮੰਨਾਂ। ਕਿਸੇ ਮਹੀਨੇ ਦਾ, ਕਿਸੇ ਦਿਨਾਂ ਦਾ ਉਹ ਇਹ ਵਿਚਾਰ ਨਾ ਕਰੇ ਵੀ ਇਹ ਦਿਨ ਚੰਗਾ ਹੁੰਦਾ ਜਾਂ ਮਾੜਾ ਹੁੰਦਾ। ਕਈ ਤਰ੍ਹਾਂ ਦੇ ਭਰਮ ਵਿਪਰਵਾਦੀ ਸੋਚ ਨੇ ਸਾਡੇ ਵਿੱਚ ਪਾਏ ਹੋਏ ਨੇ ਭਈ ਇਹ ਪੰਜ ਕਣਾਂ ਨੇ, ਇਹ ਮੰਗਲੀਕ ਹੈ, ਇਹ ਦਿਨ ਚੰਗਾ ਨਹੀਂ ਹੁੰਦਾ, ਇਤਿਆਦਕ। ਗੁਰਮਤਿ ਦਾ ਬੜਾ ਪਿਆਰਾ ਉਪਦੇਸ਼ ਹੈ ਸਾਨੂੰ, ਮਹਾਂਦਿਵਸ ਮੂਹਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ਼ ਦਾਨ, ਕਿਰਪਾ ਕਰੋ ਹਰੇ। ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ। ਸਹਿਬ ਆਖਦੇ ਨੇ ਸਭ ਤੋਂ ਭੈੜੀ ਰੁੱਤ ਤਾਂ ਉਹ ਹੈ ਬੰਦਿਆ, ਫਿੱਟ ਭੁਲੇਰੀ ਰੁੱਤ, ਉਹ ਰੁੱਤ ਬਹੁਤ ਮਾੜੀ ਹੈ, ਉਹ ਸਮਾਂ ਬਹੁਤ ਮਾੜਾ ਹੈ ਜਿਸ ਦਿਨ ਸਾਨੂੰ ਰੱਬੀ ਯਾਦ ਦਾ ਵਿਛੋੜਾ ਪੈਂਦਾ। ਕਿਸੇ ਦਿਨ ਦੀ ਵਿਚਾਰ ਨਹੀਂ ਕਰਨੀ ਬਲਕਿ ਇਹ ਵਿਚਾਰ ਕਰਨੀ ਵੀ ਸਾਨੂੰ ਦੋਨੇ ਪਰਿਵਾਰਾਂ ਨੂੰ ਕਿਹੜਾ ਦਿਨ ਯੋਗ ਬੈਠਦਾ ਹੈ, ਅਸੀਂ ਕਿਸ ਦਿਨ ਸੌਖਾ ਕਰ ਸਕਦੇ ਹਾਂ। ਉਸ ਦਿਨ ਪਰਿਵਾਰ ਨੇ ਚੋਣ ਕਰ ਲੈਣੀ ਹੈ ਦਿਨ ਦੀ ਅਤੇ ਉਸ ਦਿਨ ਫਿਰ ਆਪਣੇ ਕਾਰਜ ਨੂੰ ਅੱਗੇ ਵਧਾਉਣਾ ਹੈ। ਮੈਂ ਬੇਨਤੀ ਕੀਤੀ ਸੀ ਲੜਕੇ ਦੀ ਚੋਣ ਵਾਸਤੇ, ਕੁਝ ਬੇਨਤੀਆਂ ਮੈਂ ਇੱਕ ਲੜਕੀ ਦੀ ਚੋਣ ਵਾਸਤੇ ਬੇਨਤੀਆਂ ਕਰਕੇ ਅੱਗੇ ਤੁਰਾਂਗਾ। ਗੁਰਬਾਣੀ ਵਿੱਚ ਕੈਸੀ ਗਜਬ ਦੀ ਸਾਨੂੰ ਅਗਵਾਈ ਬਖਸ਼ਿਸ਼ ਕੀਤੀ ਹੈ ਮਾਲਕ ਨੇ। ਸਾਡਾ ਜਿਹੜਾ ਸੁਭਾਅ ਹੈ ਉਹ ਅਸੀਂ ਦੇਖਦੇ ਹਾਂ ਕਿਸੇ ਦੀ ਸੁੰਦਰਤਾ ਨੂੰ, ਪਰ ਗੁਰਬਾਣੀ ਸਾਨੂੰ ਬਖਸ਼ਿਸ਼ ਕਰ ਰਹੀ ਹੈ ਵੀ ਸੁੰਦਰਤਾ ਦੇ ਨਾਲੋਂ ਕਿੰਨਾ ਚੰਗਾ ਹੋਵੇ ਜੇ ਕਿਤੇ ਅਸੀਂ ਸਾਂਝ ਗੁਣਾਂ ਦੀ ਪਾਈਏ। ਹੁਣ ਦੇਖੋ ਕਿੱਡਾ ਪਿਆਰਾ ਗੁਰੂ ਕੀ ਬਾਣੀ ਦਾ ਬਚਨ ਹੈ। ਸਾਹਿਬ ਆਖਦੇ ਨੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਰੱਬ ਜੀ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਨੇ, ਪਰ ਮੈਂ ਤੇਰੇ ਚਰਨਾਂ ਵਿੱਚ ਆਪਣੀ ਘਰਵਾਲੀ ਜਾਂ ਆਪਣੇ ਘਰ ਵਾਲੇ ਵਾਸਤੇ ਵੀ ਅਰਦਾਸ ਕਰਨ ਲੱਗਾ। ਕਿਰਪਾ ਕਰੋ ਮੇਰਾ ਜੀਵਨ ਸਾਥੀ ਉਹ ਹੋਵੇ ਜਿਹੜਾ ਕੇਵਲ ਸੁਹੱਪਣ ਦਾ ਮਾਲਕ ਨਹੀਂ ਬਲਕਿ ਉਹ ਚੰਗੇ ਗੁਣਾਂ ਦਾ ਮਾਲਕ ਹੋਵੇ। ਮੈਂ ਅੱਜ ਤੁਹਾਡੇ ਕੋਲੋਂ ਇਹ ਦਾਤ ਮੰਗ ਕੇ ਲੈਣਾ, ਮੇਰੇ ਮਨ ਵਿੱਚ ਤਮੰਨਾ। ਕਿਉਂਕਿ ਜਦੋਂ ਅਸੀਂ ਇਸ ਚੀਜ਼ ਨੂੰ ਦੇਖ ਕੇ ਤੁਰਾਂਗੇ, ਗੁਣ ਹੋਵਣਗੇ ਤਾਂ ਯਕੀਨ ਕਰਕੇ ਜਾਣੇ ਉਹ ਘਰ ਸਵਰਗ ਵਰਗਾ ਬਣ ਜਾਏਗਾ। ਅਸੀਂ ਲੜਕੀ ਦੀ ਚੋਣ ਸਿਰਫ ਉਹਦੀ ਖੂਬਸੂਰਤੀ ਦੇ ਸਿਰ 'ਤੇ ਨਹੀਂ ਕਰਨੀ, ਬਲਕਿ ਇਸ ਲਈ ਚੋਣ ਕਰਨੀ ਹੈ ਵੀ ਮੈਂ ਉਸ ਬੱਚੀ ਦੇ ਗੁਣਾਂ ਤੋਂ ਵਾਕਫ ਹੋ ਸਕਾਂ, ਉਹ ਸਾਡੇ ਘਰ ਨੂੰ ਸਵਰਗ ਵਰਗਾ ਬਣਾ ਸਕੇ। ਅਸੀਂ ਬਹੁਤ ਕੁਝ ਆਪਣੇ ਬੱਚਿਆਂ ਨੂੰ ਦਿੰਦੇ ਹਾਂ, ਪਰ ਯਕੀਨ ਕਰਕੇ ਜਾਣਿਓ ਜਿਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਦੇ ਲੜ ਜੋੜ ਦਿਆਂਗੇ ਨਾ, ਉਹਨੂੰ ਸੁਖਮਨੀ ਸਾਹਿਬ ਦਾ ਦਾਜ ਦਿਆਂਗੇ, ਉਹਨੂੰ ਜਪਜੀ ਸਾਹਿਬ ਦਾ ਦਾਜ ਦਿਆਂਗੇ, ਉਹਨੂੰ ਗੁਰੂ ਕੀ ਮੱਤ ਦਾ ਦਾਜ ਦਿਆਂਗੇ, ਉਹਨੂੰ ਇਹ ਸਾਰੀਆਂ ਗੱਲਾਂ ਸਿਖਾ ਕੇ ਤੋਰਾਂਗੇ, ਤਾਂ ਯਕੀਨ ਕਰਕੇ ਜਾਣਿਓ ਉਹ ਆਪਣੇ ਸਹੁਰੇ ਘਰ ਵੀ ਜਾ ਕੇ ਆਪਣੇ ਜੀਵਨ ਦੀ ਅਡੋਲਤਾ ਬਣਾ ਕੇ ਰੱਖੇਗੀ, ਗੁਰਮਤ ਦੇ ਚਿਰਾਗ ਜਗਾਏਗੀ ਜਿਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ। ਗੁਰੂ ਕੀ ਬਾਣੀ ਦੇ ਹੁਣ ਕਿੱਡੇ ਪਿਆਰੇ ਬੋਲ ਨੇ। ਇੱਕ ਬੇਨਤੀ ਮੈਂ ਇੱਥੇ ਹੀ ਕਰਦੇ ਹਾਂ, ਵੈਸੇ ਮੈਂ ਅੱਗੇ ਜਾ ਕੇ ਕਰਨੀ ਸੀ, ਉੱਥੇ ਫਿਰ ਦੁਹਰਾ ਲਾਂਗੇ। ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ। ਗੁਰੂ ਜੀ ਨੇ ਸਭ ਤੋਂ ਖਤਰਨਾਕ ਬੰਦਾ ਜਿਹੜਾ ਨਾ ਉਹ ਬ੍ਰਾਹਮਣ ਨੂੰ ਮਿਥਿਆ ਸੀ। ਪੰਡਿਤ ਅਤੇ ਬ੍ਰਾਹਮਣ ਵਿੱਚ ਅੰਤਰ ਹੁੰਦਾ ਹੈ। ਪੰਡਿਤ ਹੁੰਦਾ ਹੈ ਜਿਹੜਾ ਵਿਦਵਾਨ ਹੋਵੇ, ਬ੍ਰਾਹਮਣ ਹੁੰਦਾ ਜਿਹੜਾ ਜਾਤ ਕਰਕੇ ਆ, ਵਿਪਰ ਜਿਹਨੂੰ ਕਹਿੰਦੇ ਆ। ਹੁਣ ਗੁਰੂ ਜੀ ਨੂੰ ਪਤਾ ਸੀ ਵੀ ਬਾਕੀ ਹਮਲਾ ਬਾਹਰੋਂ ਕਰਦੇ ਨੇ, ਪਰ ਇਕੱਲਾ ਅੰਦਰੋਂ ਹਮਲਾ ਕਰਕੇ ਖਾ ਜਾਂਦਾ ਦੂਜਿਆਂ ਨੂੰ, ਆਪਣੇ ਵਿੱਚ ਹੀ ਜਜ਼ਬ ਕਰ ਲੈਂਦਾ। ਵਿਪਰ ਨੇ ਉਨੀ ਕਦੇ ਕਿਰਪਾਨ ਨਹੀਂ ਵਾਹੀ ਜਿੰਨੀ ਉਹਨੇ ਕਲਮ ਵਾਹੀ ਹੈ। ਇਹ ਗੱਲ ਚੇਤਾ ਰੱਖਣ ਵਾਲੀ ਬਾਤ ਹੈ। ਵਿਪਰ ਨੇ ਕਦੇ ਦੁਨਿਆਵੀ ਤੌਰ 'ਤੇ ਕਿਸੇ ਨੂੰ ਘੇਰਿਆਂ ਵਿੱਚ ਨਹੀਂ ਲਿਆ, ਜਿੰਨਾ ਵਿਪਰਵਾਦੀ ਸੋਚ ਨੇ ਕਿਸੇ ਨੂੰ ਆਪਣੀ ਵਲਗਰ ਵਿੱਚ ਸ਼ਬਦਾਂ ਦੇ ਆਸਰੇ ਨਾਲ ਲਿਆ ਹੋਇਆ, ਅੱਜ ਵੀ ਸਾਡੇ 'ਤੇ ਬਹੁਤ ਵੱਡਾ ਪ੍ਰਭਾਵ ਹੈ। ਹੁਣ ਗੁਰੂ ਜੀ ਨੇ ਹੌਲੀ ਹੌਲੀ ਉਹਨੂੰ ਘਰੋਂ ਕੱਢਿਆ, ਕਿਉਂਕਿ ਉਹਦਾ ਕਾਰਨ ਹੈ ਵੀ ਐਡੀ ਜਲਦੀ ਤਾਂ ਆਪਾਂ ਵੀ ਕੱਢਣ ਲਈ ਤਿਆਰ ਨਹੀਂ। ਅੱਜ ਤੱਕ ਸਾਡੀ ਕੌਮ ਲੜ ਰਹੀ ਹੈ ਉਸ ਗੱਲ ਬਾਰੇ, ਉਹੀ ਗੱਲਾਂ ਕਰ ਰਹੀ ਹੈ ਅਤੇ ਉਹਨਾਂ ਨਾਲ ਹੀ ਲੜ ਰਹੀ ਹੈ, ਉਹੀ ਵਿਪਰਵਾਦੀ ਸੋਚ ਦੀਆਂ ਗੱਲਾਂ ਵੀ ਕਰ ਰਹੇ ਹਾਂ ਪਰ ਉਹਨਾਂ ਨਾਲ ਹੀ ਲੜ ਰਹੇ ਹਾਂ। ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ, ਪਹਿਲੀ ਗੱਲ, ਮਨੁੱਖ ਦੀ ਜ਼ਿੰਦਗੀ ਦੇ ਚਾਰ ਸੰਸਕਾਰ ਨੇ। ਇੱਕ ਸੰਸਕਾਰ ਹੈ ਜਨਮ ਦਾ, ਦੂਜਾ ਸੰਸਕਾਰ ਹੈ ਧਰਮ ਧਾਰਨ ਕਰਨ ਦਾ, ਤੀਜਾ ਸੰਸਕਾਰ ਹੈ ਬਹੁਤ ਵੱਡਾ ਵਿਆਹ ਸ਼ਾਦੀ ਦਾ, ਚੌਥਾ ਸੰਸਕਾਰ ਹੈ ਜਿਹੜਾ ਮ੍ਰਿਤਕ ਸਮਾਗਮ ਲਈ ਵਰਤਿਆ ਜਾਂਦਾ। ਹੁਣ ਇਹ ਚਾਰੇ ਸੰਸਕਾਰ ਪੁਰਾਣੇ ਸਮੇਂ ਦੇ ਵਿੱਚ ਲੋਕ ਉਹ ਬ੍ਰਾਹਮਣ ਨੂੰ ਪੁੱਛ ਕੇ ਕਰਦੇ ਸੀ, ਚਾਰੇ ਕੰਮਾਂ 'ਚ ਉਹ ਆ ਜਾਂਦਾ ਅਤੇ ਉਹ ਚਲਾਕ ਐਡਾ ਬੱਚੇ ਦੇ ਜਨਮ ਤੋਂ ਪਹਿਲਾਂ ਆ ਜਾਂਦਾ ਅਤੇ ਬਾਅਦ ਵਿੱਚ ਮੌਤ ਤੋਂ ਬਾਅਦ ਵਿੱਚ ਵੀ ਉਹ ਸ਼ਰਾਧਾਂ ਦੇ ਨਾਂ 'ਤੇ ਆਪਣੀ ਰੋਟੀ ਤੋਰੀ ਫੁਲਕਾ ਤੋਰੀ ਰੱਖਦਾ। ਗੁਰੂ ਜੀ ਨੇ ਹੁਣ ਇਹਨੂੰ ਘਰੋਂ ਕੱਢਿਆ। ਦੇਖੋ ਕਿਸ ਢੰਗ ਨਾਲ ਘਰੋਂ ਕੱਢਿਆ, ਹੌਲੀ ਹੌਲੀ। ਪਹਿਲੀ ਗੱਲ ਕੀਤੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਧਾਰਨ ਕਰਨਾ ਸੀ ਉਦੋਂ ਉਹਨੂੰ ਆਖਿਆ ਵੀ ਭਲਿਆ ਤੇਰੇ ਵਾਲਾ ਜਨੇਊ, ਤੇਰੇ ਵਾਲੇ ਕਰਮ ਕਾਂਡ ਮੈਨੂੰ ਨਹੀਂ ਚਾਹੀਦੇ, ਮੈਂ ਆਪਣੇ ਸਿੱਖ ਨੂੰ ਉਸ ਗੁਰਮਤ ਦੀ ਸੋਝੀ ਵਾਲਾ ਇੱਕ ਧਰਮ ਦੇਵਾਂਗਾ ਜਿਹੜਾ ਸਮੁੱਚੀ ਮਾਨਵਤਾ ਦੇ ਦਰਦ ਨੂੰ ਲੈ ਕੇ ਚੱਲੇਗਾ। ਧਰਮ ਧਾਰਨ ਕਰਨ ਵੇਲੇ ਉਹਦੇ ਜਨੇਊ ਨੂੰ ਨਾ ਕਬੂਲਣਾ, ਉਹਦੀਆਂ ਸਿੱਖਿਆਵਾਂ ਨੂੰ ਨਾ ਕਬੂਲਣਾ, ਉਹਦਾ ਆਪਣੇ ਘਰੋਂ ਬਿਸਤਰਾ ਗੋਲ ਕਰਨਾ ਸੀ ਦੂਜੀ ਗੱਲ। ਫਿਰ ਦੂਜਾ ਵਕਤ ਆਇਆ ਬਹੁਤ ਵੱਡਾ, ਜਦੋਂ ਜਨਮ ਦੇ ਵੇਲੇ ਦੀ ਗੱਲ ਆਉਂਦੀ ਹੈ ਉਦੋਂ ਵੀ ਸਤਿਗੁਰੂ ਜੀ ਨੇ ਇਹਨੂੰ ਆਪਣੇ ਘਰੋਂ ਕੱਢ ਦਿੱਤਾ। ਕਹਿਣ ਲੱਗੇ ਜਨਮ ਦੇ ਵੇਲੇ ਸਾਨੂੰ ਹੁਣ ਤੇਰੀ ਲੋੜ ਨਹੀਂ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਦੋਂ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਵੀ ਸਾਡੇ ਘਰ ਵਿੱਚ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਹੈ, ਸਪਸ਼ਟ ਕਰ ਦਿੱਤਾ ਵੀ ਅਸੀਂ ਕਿਸੇ ਵਿਪਰਵਾਦੀ ਸੋਚ ਵਾਲੇ ਕਰਮ ਨਹੀਂ ਕਰਦੇ, ਬਲਕਿ ਰੱਬ ਦੀ ਬਾਣੀ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ। ਮਾਲਕ ਦਾ ਸ਼ੁਕਰਾਨਾ ਕਰਨੇ ਹੈ ਜਿਹਨੇ ਦਾਤ ਬਖਸ਼ਿਸ਼ ਕੀਤੀ ਹੈ। ਹੁਣ ਇੱਕ ਸਮਾਗਮ ਸੀ ਉਸ ਵੇਲੇ ਆਨੰਦ ਕਾਰਜਾਂ ਦਾ। ਆਨੰਦ ਕਾਰਜਾਂ ਵੇਲੇ ਗੁਰੂ ਰਾਮਦਾਸ ਜੀ ਨੇ ਕਿਰਪਾ ਕਰ ਦਿੱਤੀ, ਉਹ ਮੈਂ ਅੱਗੇ ਜਾ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ ਵੀ ਕਿਵੇਂ ਚਾਰ ਲਾਵਾਂ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਅਤੇ ਉਹਨੂੰ ਵਿਆਹ ਵੇਲੇ ਵੀ ਕਹਿ ਤਸਰਨਾ ਹੁਣ ਸਾਨੂੰ ਤੇਰੀ ਲੋੜ ਨਹੀਂ ਹੈ। ਜਿਹੜਾ ਇੱਕ ਚੌਥਾ ਕੰਮ ਸੀ ਮ੍ਰਿਤਕ ਸਮਾਗਮ ਵੇਲੇ, ਉਹ ਗੁਰੂ ਅਮਰਦਾਸ ਜੀ ਨੇ ਕਿੱਡਾ ਵਧੀਆ ਰਾਮਕਲੀ ਸੱਦ ਉਚਾਰਨ ਕਰਕੇ ਉਹਦੇ ਵਿੱਚ ਇੱਕ ਸਿੱਖ ਦਾ ਮ੍ਰਿਤਕ ਸੰਸਕਾਰ ਕਿਵੇਂ ਹੋਣਾ ਚਾਹੀਦਾ ਸਾਰਾ ਕੁਛ ਗੁਰੂ ਜੀ ਨੇ ਅੰਕਿਤ ਕਰ ਦਿੱਤਾ, ਸਾਡੇ ਜੀਵਨ ਵਿੱਚੋਂ ਕੱਢ ਦਿੱਤਾ। ਮੈਂ ਹੁਣ ਗੱਲ ਵਾਪਸ ਉੱਥੇ ਲੈ ਕੇ ਜਾਣੀ ਚਾਹੁੰਦਾ। ਜਿਸ ਦਿਨ ਪਹਿਲੇ ਦਿਨ ਹੀ ਪੇਪਰ ਵੜ ਗਿਆ ਤਾਂ ਮੁੜ ਉਹਨੂੰ ਕੱਢਣਾ ਔਖਾ ਹੋ ਜਾਏਗਾ। ਗੁਰੂ ਜੀ ਕਹਿਣ ਲੱਗੇ ਵੀ ਨਾ ਪੁੱਤ, ਤੁਸੀਂ ਦੋਵੇਂ ਪਰਿਵਾਰ ਬੈਠ ਕੇ ਦਿਨ ਨਿਸ਼ਚਿਤ ਕਰੋ ਅਤੇ ਕਰਨਾ ਕੀ ਹੈ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਕਹਿੰਦੇ ਸਾਹਾ ਨਹੀਂ ਗਣਨਾ, ਸਾਹੇ ਦਾ ਮਤਲਬ ਹੁੰਦਾ ਬ੍ਰਹਮਣ ਦੱਸਦਾ ਵੀ ਆਹ ਮਹੂਰਤ ਹੈ, ਆਹ ਸਮਾਂ ਹੈ, ਆਹ ਦਿਨ ਹੈ, ਆਹ ਵਾਰ ਹੈ, ਆਹ ਵਕਤ ਹੈ ਅਤੇ ਉਵੇਂ ਕਰਨਾ। ਗੁਰੂ ਜੀ ਨੇ ਕੈਸੀ ਕਮਾਲ ਕੀਤੀ, ਕਹਿਣ ਲੱਗੇ ਮਹੂਰਤ ਤਾਂ ਪਤਾ ਨਹੀਂ ਉਹ ਕਦੋਂ ਕੱਢੇਗਾ, ਪਰ ਸਾਡਾ ਤਾਂ ਇਹ ਜਿਹੜਾ ਰਾਗ ਹੈ ਸੂਹੀ ਰਾਗ ਹੈ ਉਹ ਤਾਂ ਗਾਇਆ ਹੀ 9 ਤੋਂ 12 ਜਾਣਾ, ਮਹੂਰਤ ਭਾਵੇਂ ਕੋਈ ਨਿਕਲੇ ਸਾਡਾ ਤਾਂ ਆਨੰਦ ਕਾਰਜ ਹੀ 9 ਤੋਂ 12 ਦੇ ਵਿਚਕਾਰ ਹੋਣਾ, ਸਾਡਾ ਵਾਸਤਾ ਹੀ ਨਹੀਂ ਉਹਦੇ ਨਾਲ। ਸਾਹਾ ਗਣੇ ਉਹਦੀ ਵਿਚਾਰ ਨਹੀਂ ਕਰਨੀ, ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਓਂਕਾਰ। ਕਹਿੰਦੇ ਉਸ ਤੋਂ ਵੀ ਉੱਤੇ ਇੱਕ ਓਂਕਾਰ ਹੈ, ਰੱਬ ਹੈ, ਪੰਡਿਤ ਤੇਰੀ ਦੱਸੀ ਹੋਈ ਗੱਲ, ਬ੍ਰਹਮਣ ਤੇਰੀ ਦੱਸੀ ਹੋਈ ਗੱਲ ਮੇਰੇ ਰੱਬ ਤੋਂ ਵੱਡੀ ਨਹੀਂ ਹੋ ਸਕਦੀ। ਜਿਹੜਾ ਦਿਨ ਮੈਨੂੰ ਰੱਬ ਨੇ ਬਖਸ਼ਿਸ਼ ਕੀਤਾ ਦੋਨੇ ਪਰਿਵਾਰ ਰਲ ਕੇ ਉਹ ਦਿਨ ਨਿਸ਼ਚਿਤ ਕਰ ਲੈਣ ਅਤੇ ਕਾਰਜ ਨੂੰ ਅੱਗੇ ਤੋਰ ਦੇਣ। ਹੁਣ ਆਪਾਂ ਅੱਗੇ ਗੱਲ ਤੋਰੀਏ। ਫਿਰ ਉਸ ਤੋਂ ਬਾਅਦ ਵਿੱਚ ਵਿਆਹ ਸ਼ਾਦੀ ਰੱਖ ਦਿੱਤੀ ਜਾਂਦੀ ਹੈ। ਹੁਣ ਦੇਖੋ ਦੋਨੇ ਪਰਿਵਾਰਾਂ ਵਿੱਚ ਕੈਸੀ ਅਜੀਬ ਗੱਲ ਸੀ ਸਾਡੇ ਘਰ 'ਚ, ਜਿਹੜੀ ਲੜਕੀ ਹੈ ਉਹਦੇ ਘਰ ਵਿੱਚ ਸੁਹਾਗ ਦੇ ਗੀਤ ਗਾਏ ਜਾਂਦੇ ਨੇ। ਸਾਨੂੰ ਇਵੇਂ ਲੱਗਦਾ ਵੀ ਵਿਆਹਾਂ 'ਚ ਗੀਤ ਇੱਕੋ ਜਿਹੇ ਗਾਏ ਜਾਂਦੇ ਨੇ, ਬਿਲਕੁਲ ਨਹੀਂ। ਜਿਹੜਾ ਲੜਕਾ ਉਹਨਾਂ ਦੇ ਘਰ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ। ਲੜਕੇ ਨੂੰ ਗੀਤਾਂ ਰਾਹੀਂ ਸਾਡੇ ਕਲਚਰ ਦੇ ਪੱਖੋਂ ਉਹਨੂੰ ਉਹਦੀਆਂ ਜ਼ਿੰਮੇਵਾਰੀਆਂ ਸਮਝਾਈਆਂ ਜਾਂਦੀਆਂ ਨੇ। ਲੜਕੀ ਨੂੰ ਗੀਤਾਂ ਰਾਹੀਂ ਸਖੀਆਂ ਸਹੇਲੀਆਂ ਬੈਠ ਕੇ ਕੁਛ ਦਿਨ ਪਹਿਲਾਂ ਗਾਏ ਹੋਏ ਗੀਤਾਂ ਦੇ ਰਾਹੀਂ ਉਹਨੂੰ ਉਹ ਸੁਹਾਗ ਦੀਆਂ ਸਿੱਖਿਆਵਾਂ ਦਿੰਦੀਆਂ ਨੇ ਜਿਹਦੇ ਨਾਲ ਉਹਨੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਸੁਖੀ ਕਰਨਾ। ਔਰ ਗੁਰਬਾਣੀ ਵਿੱਚ ਦੋਨੇ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ, ਸੁਹਾਗ ਦੇ ਗੀਤ ਵੀ ਗਾਏ ਨੇ ਜਿਹੜਾ ਆਪਾਂ ਸੋਹਿਲਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਖੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਮੈਨੂੰ ਇਹੋ ਜਿਹੀਆਂ ਸੀਸਾਂ ਦੇ ਕੇ ਤੋਰੋ ਸਹੇਲੀਓ, ਤਾਂ ਕਿ ਮੈਂ ਆਪਣੇ ਕੰਤ ਸੋਹੇਲੜੇ ਨੂੰ ਭਾ ਜਾਵਾਂ, ਮੈਂ ਆਪਣੇ ਘਰ ਨੂੰ ਸੁਖੀ ਵਸਾ ਸਕਾਂ। ਔਰ ਦੂਜੇ ਪਾਸੇ ਘੋੜੀਆਂ ਦੇ ਗੀਤ ਗਾਏ ਜਾਂਦੇ ਨੇ ਵੀ ਆਪਣੇ ਜੀਵਨ ਦੇ ਅੰਦਰ ਕਿਵੇਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਅੱਗੇ ਚੱਲੀਏ। ਫਿਰ ਹੁਣ ਅਗਲੀ ਗੱਲ, ਉਸ ਤੋਂ ਬਾਅਦ ਵਿੱਚ ਜਿਹੜਾ ਲੜਕਾ ਉਹ ਬਰਾਤ ਲੈ ਕੇ ਆਉਂਦਾ ਹੈ, ਅਤੇ ਤੁਸੀਂ ਦੇਖਿਆ ਹੋਵੇਗਾ ਨੰਬਰ 1 ਬਰਾਤ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਭਈ ਰਾਹ ਵਿੱਚ ਉਸ ਦਿਨ ਲੜਕੀ ਨੇ ਚੰਗੇ ਗਹਿਣੇ, ਚੰਗੇ ਕੱਪੜੇ, ਕੀਮਤੀ ਸਮਾਨ ਸਾਰਾ ਵਿਆਹ ਦਾ ਕੋਲ ਹੋਣਾ। ਜਿੰਨੇ ਵੀ ਬਰਾਤੀ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਭਈ ਅਸੀਂ ਬੜੀ ਸੁਰੱਖਿਆ ਦੇ ਨਾਲ, ਸੁਰੱਖਿਅਤ ਢੰਗ ਨਾਲ इस परिवार नूं वापस लेके जाना है। बरात दा मतलब हुंदा सी नाल दे साथी, ना कि इसलिए भई असी उस दिन सिर्फ शराबां पी के अपनी इस गल नूं भुल जाना है। नहीं, बल्कि उन्हां दी जिम्मेवारी सी बहुत वड्डी। हुण ते बरातियां ने वह घर नूं की संभालना हुंदा, बल्कि घरदियां ने बरातियां नूं संभालना हुंदा। हुण ते ऐसी कहानी बनी पई है क्योंकि असी अपने विरसे नूं भुल गए हैं। उदों वह बराती नाल तां जांदे सन भई ये सारे गुरमुख जन रस्ते विच आई हुई किसी भी मजबूरी नूं बाई चांस राह विच कोई डोला लुट ले, कोई होर कारण बन जाए। मैं वो सारियां गल्लां तुहाडे नाल अगे जाके सांझियां करांगा। ते उदों वो नाल दे बंदे जिहड़े ना वो राखी कर सकण, बराती इस लई हुंदे सी। दूजी गल है, नाल एक सरवाला हुंदा सी। सरवाला शब्द बिगड़ के बनिया होया सिर वाले तो। सिर वाले का मतलब की हुंदा सी भी जिहड़ी लड़की की शादी है अचानक रब ना करे कोई कारण ऐसा वरत जाए तो वह जिहड़ा सरवाला हुंदा सी ना, हुण तां असीं पकड़ के कोई भी बना दिंदे हैं, वह सरवाला हुंदा सी जिहड़ा उस लड़के वर्गा ही हुंदा सी। बिल्कुल उस तरह की तैयारी करके आ जाता, अचानक कोई रब ना करे कोई यहो जिहा भाणा वरत जाए। तीन तीन चार चार दिन के विआह हुंदे सी भई उस वेले किसी की धी ना रुलदी फिरे, तो उस वेले कोई परिवार विचों ऐसा होवे जिहड़ा उस धी बच्ची नूं वर के उहदे सिर ते हथ रखण जोगा होवे। उस वेले किसी की इज्जत ना रुले, सरवाला इसलिए हुंदा सी। अगली गल, तुसीं देखो कदे वह जिहड़ा लड़का है वह हाथ विच हथियार लेके आउंदा सी। हथियार पहचान लई नहीं है, केवल हथियार इस लई है भी जे कोई मुश्किल बने तो सब तो पहला जिहड़े मेरे जीवन साथन मैं चुनी है मैं उहदी रक्षा कर सकां। बहुत आत बारी सानू यह भी नहीं पता हुंदा असल विच कृपान जिहड़ी, सारियां चीज़ां दी ट्रेनिंग देनी चाहीदी है। कृपान जिहड़ी उह पकड़नी खब्बे हाथ च हुंदी है, खब्बे हाथ विच पकड़ के तुरना हुंदा है ताकि लोड़ पैण ते मैं सज्जे हाथ नाल उहनूं कढ के चला सकां। सानू इस गल दा पता नहीं हुंदा, सज्जे हाथ विच ही पकड़ लैंदे आ, गलती करने आ। वह एक सेकेंड च वीडियो तो पता लग जाता देख के भई इस बच्चे हजे शस्त्र की गल का पता नहीं है। कृपान पकड़ के खब्बे हत्थ विच रखनी है ताकि लोड़ पैण ते मैं सज्जे हत्थ नाल कढ सकां। अगली गल, जिहड़ी बच्ची भी खब्बे पासे बिठाई जाती है ना, उहदा कारण सिर्फ इक्को ही हुंदा है भी जे किते बाहरों कोई जरवाणे आ जांदे सी उह खब्बी बांह दे नाल एक तो म्यान उहदे कोल पकड़िया होया, दूजा खब्बी बांह दे नाल उह अपनी जीवन साथण नूं सहारा दे के सज्जे हत्थ नाल कृपान नाल मुकाबला कर सके, डोला लुट्टण आए जालम नूं उह उहनूं मूँह दी खवा सके ते उस जीवन साथी दी रक्षा कर सके। हर एक गल गुरमत दी बड़ी अमीर सी पर असी उहनूं समझ नहीं पाए। मैं गल उत्थों ही शुरू करन लग्गा फिर दुबारे मुड़ के। हुण जदों बरात आउंदी है, एक सरवाला आउंदा है ते नाल बरात आउंदी है, हुण बरात आई ते उस वेले मिलनी कीती जांदी है। अज उहदी कोई खास लोड़ नहीं रहेगी, सिर्फ असी उह रस्म करदे हां। क्यों? क्योंकि पहले समयां दे विच जिहड़ा रिश्ता करन वाला हुंदा सी इक विचोला, वह बहुत बारी सारे परिवार नूं मिला नहीं सी पाउंदा, सारा परिवार नहीं सी जांदा हुंदा। अज तो असी देख रहे हैं, अज तो मीडिया ने एडा सौखा कर दिता है भी सारी दुनिया तुसी किते भी बैठे किसी नाल भी गल कर सकते हो, औखा नहीं है। पर पुराने समय च रीत सी भी सारे मिले नहीं सी हुंदे, उदों फिर सारियां नूं एक दूजे नाल मिलाया जांदा सी। विचोला जिहड़ा है वो लड़की परिवार को भी जानता है, लड़के परिवार को भी जान, ए शब्द भी उत्थे ही बने ने। तेते का मतलब हुंदा है धी वालियां वल्लों, पतेते का मतलब हुंदा है पुत वालियां वल्लों। ये शब्द साढ़े बड़े अमीर सन पर अज बिंस गए ने साढ़े कोलों, ते ओ दोनों वल्लों भई आ लड़की का इस रिश्ते का ते आ लड़के वल्लों ये रिश्ता है। हुण दोनों नूं सारे जिन्हें खलोते ने उन्हां सारियां नूं पता लग गया लड़के का चाचा कौन है, लड़के का ताया कौन है, लड़के दे परिवार विचों कौन कौन आया, इधरों लड़की दे परिवार विचों कौन कौन है। इन मिलनी दी रस्म कहिंदे सी, एक दूजे का सत्कार करन वास्ते कुछ चिन्ह भी भेटा कीते जांदे सी, इह गल वक्खरी है। हुण मिलनी तो बाद विच याद रखियो जे फिर उस तो बाद प्रशादे पानी का प्रबंध ਅਤੇ ਹੁਣ ਗੁਰੂ ਚਰਨਾਂ ਵਿੱਚ ਆ ਗਏ। ਹੁਣ ਗੁਰੂ ਦਰ 'ਤੇ ਆ ਕੇ ਯਾਦ ਰੱਖੋ ਜੇ ਕੀਰਤਨ ਪਹਿਲਾਂ ਸ਼ੁਰੂ ਹੋ ਜਾਂਦਾ, ਮੈਂ ਸੰਕੋਚ ਨਾ ਕਰਾਂ, ਬਿਲਕੁਲ ਸਪਸ਼ਟ ਕਹਿਣਾ ਚਾਹੁੰਦਾ ਭਈ ਅੱਜ ਬਹੁਤ ਵੱਡੀ ਲੋੜ ਹੈ ਇਸ ਗੱਲ ਨੂੰ ਸਮਝਣ ਦੀ। ਦੇਖੋ ਅਸੀਂ ਕਦੇ ਵੀ ਕਿਸੇ ਨਾਲ ਗੱਲ ਕਰਦੇ ਹਾਂ ਨਾ, ਤਾਂ ਅਸੀਂ ਹਰ ਗੱਲ ਉਹ ਨਾਂ ਲੈ ਕੇ ਕਰਦੇ ਹਾਂ। ਜੀ ਫਲਾਣੇ ਦਿਨ ਦਰਸ਼ਨ ਦਿਓ, ਬੱਚੇ ਦਾ ਆਨੰਦ ਕਾਰਜ ਰੱਖਿਆ। ਜੀ ਫਲਾਣੇ ਦਿਨ ਦਰਸ਼ਨ ਦਿਓ, ਕਾਢ ਦਿੰਦੇ, ਬੱਚੀ ਦਾ ਆਨੰਦ ਕਾਰਜ ਰੱਖਿਆ। ਸਾਰੇ ਆਨੰਦ ਕਾਰਜ ਸ਼ਬਦ ਵਰਤਦੇ ਨੇ, ਪਰ ਹੈਰਾਨੀ ਹੁੰਦੀ ਹੈ ਜਿਸ ਕਾਰਜ ਲਈ ਇੰਨੇ ਦਿਨ ਹੋ ਗਏ ਤਿਆਰੀ ਕਰਦੇ ਹਾਂ, ਇੰਨੇ ਦਿਨ ਹੋ ਗਏ ਜਿਸ ਕਾਰਜ ਲਈ ਤਿਆਰੀ ਕਰਦੇ ਹਾਂ, ਸਭ ਤੋਂ ਪਹਿਲਾਂ ਉਸ ਕਾਰਜ ਲਈ ਫੋਨ ਆਉਣ ਲੱਗ ਜਾਣਗੇ, ਜੀ ਤੁਸੀਂ ਜਲਦੀ ਕਰਿਓ, ਉਹਦੇ ਲਈ ਬਹੁਤਾ ਵਕਤ ਨਾ ਲਾਇਓ। ਦੇਖੋ ਬੱਚਿਆਂ ਕੋਲ ਬੈਠਿਆ ਨਹੀਂ ਜਾਣਾ, ਜਿੰਨਾ ਛੋਟਾ ਕਰ ਸਕਦੇ ਹੋ। ਮੈਂ ਤਾਂ ਕਹਿੰਦਾ ਕਈ ਵਾਰੀ ਭਈ ਸਾਡਾ ਬੱਸ ਨਹੀਂ ਚੱਲਦਾ, ਵਰਨਾ ਤਾਂ ਅਸੀਂ ਚਾਰ ਲਾਵਾਂ ਦੀਆਂ ਵੀ ਦੋ ਲਾਵਾਂ ਬਣਾ ਦਿੰਦੇ ਜਿਵੇਂ ਦੇ ਹਾਲਾਤ ਸਾਡੇ ਨੇ। ਕਦੇ ਨਹੀਂ ਕਿਸੇ ਨੇ ਕਿਹਾ ਪੈਲਸ ਵਾਲਿਆਂ ਨੂੰ ਤਾਂ ਜਾਣ ਜਾਣ ਕੇ ਕਾਨੂੰਨ ਦਾ ਸਹਾਰਾ ਲੈ ਕੇ ਬੰਦ ਕਰਵਾਉਣਾ ਪੈਂਦਾ ਡੀਜੇ, ਭਈ ਹੁਣ ਇਦੋਂ ਵੱਧ ਵੱਜਣ ਨਹੀਂ ਦੇਣਾ। ਉੱਥੇ ਤਾਂ ਵੀ ਨਹੀਂ ਹਟਦੇ, ਜਦੋਂ ਕਿਤੇ ਬਰਾਤ ਨਹੀਂ ਬਾਹਰ ਕੋਈ ਇਹੋ ਜਿਹਾ ਕਾਰਨ ਕਰਨਾ ਹੁੰਦਾ, ਪ੍ਰਸ਼ਾਦਾ ਪਾਣੀ ਛਕਣਾ ਹੁੰਦਾ, ਘੰਟਿਆਂ ਬੱਧੀ ਅਸੀਂ ਗੱਲਾਂ ਕਰਨੇ ਹੈ, ਪਰ ਜਦੋਂ ਅਸਲ ਆਨੰਦ ਕਾਰਜ ਕਰਨਾ ਹੁੰਦਾ, ਬਹੁਤ ਵਾਰੀ ਤੁਸੀਂ ਦੇਖਿਆ ਹੋਵੇਗਾ ਹਰ ਬੰਦੇ ਦੀ ਇੱਕ ਚਾਹਤ ਹੁੰਦੀ ਹੈ ਵੀ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਕਰਦੀ ਹੈ। ਇਹਨਾਂ ਨੂੰ ਇਹ ਰਸਮ ਬੇਲੋੜੀ ਲੱਗਦੀ ਹੈ, ਜਦਕਿ ਅਸਲ ਕਾਰਜ ਉਸ ਦਿਨ ਆਨੰਦ ਕਾਰਜ ਹੈ। ਬਾਕੀ ਖਾਣਾ ਪੀਣਾ ਉਹ ਕੋਈ ਕਾਰਜ ਨਹੀਂ ਹੈ, ਰੋਜ਼ ਹੀ ਖਾਂਦੇ ਪੀਂਦੇ ਹੈ, ਕਈ ਕਈ ਦਿਨਾਂ ਦੀਆਂ ਪਾਰਟੀਆਂ ਚੱਲਦੀਆਂ ਨੇ। ਅਸਲ ਕੰਮ ਸੀ ਜਿਹੜਾ ਭਈ ਅੱਜ ਗੁਰੂ ਜੀ ਮੈਂ ਤੇਰੇ ਕੋਲੋਂ ਸਮੁੱਚੇ ਜੀਵਨ ਦੀਆਂ ਖੁਸ਼ੀਆਂ ਲੈਣਾ ਹੈ, ਜਿਹੜਾ ਕਾਰਜ ਮੈਂ ਕਰਨ ਲੱਗਾ ਸਤਿਗੁਰੂ ਜੀ ਇਸ ਕਾਰਜ ਵਿੱਚ ਤੁਸੀਂ ਸਹਾਈ ਹੋਇਓ। ਅੱਗੇ ਜਾ ਕੇ ਆਪਾਂ ਫਿਰ ਗੱਲ ਕਰਾਂਗੇ, ਇਸ ਗੱਲ ਦੀ ਲੋੜ ਪੈਣੀ ਹੈ। ਹੁਣ ਜਿਹੜਾ ਆਨੰਦ ਕਾਰਜ ਹੈ ਉਸ ਤੋਂ ਪਹਿਲਾਂ ਕੀਰਤਨ ਹੁੰਦਾ, ਉਸ ਕੀਰਤਨ ਵਿੱਚ ਬੱਚਾ ਬੱਚੀ ਨੂੰ ਗ੍ਰਿਸ਼ਟੀ ਜੀਵਨ ਦੀ ਪਰਪੱਕਤਾ ਲਈ ਗੁਰਬਾਣੀ ਦੇ ਸ਼ਬਦਾਂ ਰਾਹੀਂ ਕੀਰਤਨ ਕੀਤਾ ਜਾਂਦਾ। ਰਿਸ਼ਤਿਆਂ ਨੂੰ ਨਿੱਘੇ ਕਰਨ ਵਾਸਤੇ, ਰਿਸ਼ਤਿਆਂ ਨੂੰ ਪਿਆਰੇ ਕਰਨ ਵਾਸਤੇ, ਰਿਸ਼ਤਿਆਂ ਵਿੱਚ ਗਹਿਰਾਈ ਪੈਦਾ ਕਰਨ ਵਾਸਤੇ ਥੋੜ੍ਹਾ ਸਮਾਂ ਪਹਿਲਾਂ ਕੀਰਤਨ ਕੀਤਾ ਜਾਂਦਾ। ਅਤੇ ਹੁਣ ਚੰਗਾ ਤਾਂ ਇਹੀ ਹੁੰਦਾ ਵੀ ਦੋਨੇ ਪਰਿਵਾਰ ਆ ਕੇ ਦੋਨਾਂ ਪਾਸਿਆਂ ਤੋਂ ਲੜਕੀ ਵੱਲੋਂ ਵੀ ਲੜਕੇ ਵੱਲੋਂ ਵੀ 'ਚ ਬੈਠ ਕੇ ਕੀਰਤਨ ਸੁਣਨ। ਫਿਰ ਉਸ ਤੋਂ ਬਾਅਦ ਵਿੱਚ ਬੱਚਾ ਬੈਠਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜੇ ਪਾਸੇ, ਅਤੇ ਖੱਬੇ ਪਾਸੇ ਉਹ ਲੜਕੀ ਬੈਠਦੀ ਹੈ। ਹੁਣ ਮੈਂ ਬੇਨਤੀ ਕੀਤੀ ਸੀ ਖੱਬੇ ਪਾਸੇ ਇਸ ਲਈ ਨਹੀਂ ਹੈ ਵੀ ਲੜਕੀ ਦਾ ਕੋਈ ਦਰਜਾ ਘੱਟ ਹੈ, ਬਿਲਕੁਲ ਨਹੀਂ। ਅੱਗੇ ਜਾ ਕੇ ਸ਼ਬਦ ਫਿਰ ਆਉਣਗੇ, ਲੜਕੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਹੈ। ਖੱਬੇ ਪਾਸੇ ਤਾਂ ਹੈ ਤਾਂ ਕਿ ਲੋੜ ਪੈਣ 'ਤੇ ਸੱਜੇ ਪਾਸੇ ਪਤੀ ਆਪਣਾ ਫਰਜ਼ ਨਿਭਾ ਸਕੇ। ਸੱਜੇ ਪਾਸੇ ਬੱਚਾ ਬੈਠ ਗਿਆ, ਖੱਬੇ ਪਾਸੇ ਬੱਚੀ ਬੈਠ ਗਈ। ਹੁਣ ਜਦੋਂ ਦੋਵੇਂ ਬੱਚੇ ਆ ਕੇ ਬੈਠ ਗਏ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਕਾਰਜ ਦੀ ਸ਼ੁਰੂਆਤ ਲਈ ਸ਼ਬਦ ਪੜ੍ਹਿਆ ਜਾਂਦਾ ਹੈ। ਸ਼ਬਦ ਇੱਕ ਮੈਂ ਬੇਨਤੀ ਹੋਰ ਕਰਾਂ, ਤੁਸੀਂ ਹੈਰਾਨ ਹੋਵੋਗੇ, ਮੈਂ ਆਉਣ ਵਾਲੇ ਦਿਨਾਂ 'ਚ ਵੀ ਸਾਂਝ ਪਾਵਾਂਗਾ। ਬਹੁਤੇ ਸ਼ਬਦ ਗੁਰੂ ਰਾਮਦਾਸ ਜੀ ਦੇ ਨੇ ਆਨੰਦ ਕਾਰਜਾਂ ਵੇਲੇ, ਬਹੁਤੇ ਸ਼ਬਦ ਗੁਰੂ ਰਾਮਦਾਸ ਜੀ ਦੇ ਨੇ, ਲਾਵਾਂ ਵੀ ਗੁਰੂ ਰਾਮਦਾਸ ਜੀ ਦੀਆਂ ਆਉਣੀਆਂ ਨੇ। ਅੱਗੇ ਆਪਾਂ ਇੱਕ ਇੱਕ ਲਾਮ ਦੀ ਵਿਚਾਰ ਕਰਨੀ ਹੈ, ਪਰ ਜਿਹੜਾ ਆਹ ਸ਼ਬਦ ਨੇ ਵੀ ਗੁਰੂ ਰਾਮਦਾਸ ਜੀ ਦਾ, ਯਾਦ ਰੱਖਿਓ ਜੇ ਕੀਤਾ ਲੋੜੀ ਹੈ ਕੰਮ, ਇਹਦੇ ਅਰਥ ਕੀ ਨੇ? ਲੋੜਨ ਦਾ ਅਰਥ ਹੁੰਦਾ ਚਾਹੁੰਦਾ। ਜੇ ਤੂੰ ਮਨਾ ਚਾਹੁੰਦਾ ਵੀ ਇਹ ਕਾਰਜ ਸੰਪੂਰਨ ਹੋਵੇ, ਨਿਰਵਿਘਨ ਹੋਵੇ, ਸਫਲ ਹੋਵੇ, ਤਾਂ ਤੈਨੂੰ ਕੀ ਕਰਨਾ ਚਾਹੀਦਾ? ਹੁਣ ਇੱਥੇ ਸਾਹੇ ਦੀ ਫਿਰ ਵਿਚਾਰ ਕਰਿਓ ਜੇ ਕੀਤਾ ਲੋੜੀ ਹੈ ਕੰਮ, ਸੋ ਹਰ ਪੈ ਆਖੀ ਹੈ। ਇਹ ਗੱਲ ਤੂੰ ਆਪਣੇ ਰੱਬ ਕੋਲ ਕਹਿ, ਕਿਸੇ ਕੋਲ ਨਾ ਕਹਿ, ਕਿਸੇ ਦੇਹਧਾਰੀ ਕੋਲ ਨਾ ਕਹਿ, ਕਿਸੇ ਦੀ ਆਸ਼ੀਰਵਾਦ ਦੀ ਲੋੜ ਨਹੀਂ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਦੀ ਸਿੱਖਿਆ ਇਹ ਦੱਸੇਗੀ ਭਈ ਹਾਂ ਭਲਿਓ, ਜਦੋਂ ਬੰਦਾ ਰੱਬ ਅੱਗੇ ਅਰਦਾਸ ਕਰਦਾ, ਪਰਮੇਸ਼ਰ ਅੱਗੇ ਅਰਦਾਸ ਕਰਦਾ, ਉਸ ਤੋਂ ਵੱਡਾ ਕੋਈ ਵੀ ਨਹੀਂ ਹੈ, ਅਤੇ ਉਹ ਕਾਰਜ ਸਵਾਰ ਦਿੰਦਾ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਕਹਿੰਦੇ ਇਵੇਂ ਸੰਗਤ ਵਿੱਚ ਬੈਠ ਕੇ ਕੀਤੇ ਹੋਏ ਇਸ ਕਾਰਜ ਲਈ ਅਰਦਾਸ ਜਦੋਂ ਗੁਰੂ ਜੀ ਵੱਲੋਂ ਤੋਹਫਾ ਮਿਲੇਗਾ, ਜ਼ਿੰਦਗੀ ਅੰਮ੍ਰਿਤਮਈ ਬਣ ਜਾਏਗੀ। ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਵਾਹਿਗੁਰੂ ਜੀ ਕਿਰਪਾ ਕਰਿਓ, ਉਹ ਮੇਰਾ ਦੇ ਸਾਈਂ ਸਾਰਾ ਡਰ ਖਤਮ ਕਰਨ ਦੇਣ ਵਾਲੇ ਆ, ਤੁਸੀਂ ਕਿਰਪਾ ਕਰਿਓ, ਦਾਸ ਦੀ ਰੱਖਿਆ ਕਰਿਓ, ਸਾਡੇ ਕੋਲੋਂ ਕੋਈ ਇਹੋ ਜਿਹਾ ਕਰਮ ਨਾ ਹੋਵੇ ਜਿਹੜਾ ਬਦਨਾਮੀ ਦਾ ਕਾਰਨ ਬਣ ਜਾਏ। ਤੁਸੀਂ ਰਹਿਮਤ ਕਰਿਓ, ਸਾਡੇ ਇਸ ਕਾਰਜ ਵਿੱਚ ਸਹਾਈ ਹੋਇਓ। ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਹੈ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿੰਦੇ ਕੇਵਲ ਇਹ ਆਨੰਦ ਕਾਰਜਾਂ ਲਈ ਉਚਾਰੇ ਹੋਏ ਸ਼ਬਦ ਨਹੀਂ, ਇਹਨਾਂ ਸ਼ਬਦਾਂ ਦੇ ਸਹਾਰੇ ਨਾਲ ਜੇ ਤੁਸੀਂ ਇੱਕ ਗੱਲ ਅੱਜ ਪੱਲੇ ਬੰਨ ਲਓਗੇ, ਉਹ ਕੀ, ਜੇ ਕਿਤੇ ਮਾਲਕ ਦੇ ਗੁਣ ਗਾਉਣੇ ਸਿੱਖ ਲਏ। ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਹੈ। ਨਾਨਕ ਹਰ ਗੁਣ ਗਾਏ, ਜਦੋਂ ਰੱਬ ਦੇ ਗੁਣ ਗਾਵਾਂਗੇ, ਅਲੱਖ ਪ੍ਰਭ ਲਾਖੀ ਹੈ। ਤੁਸੀਂ ਘਰ ਪਰਿਵਾਰ ਵਿੱਚ ਰਹਿੰਦੇ ਆ, ਰੱਬ ਨੂੰ ਮਿਲਣ, ਤੁਹਾਨੂੰ ਕਿਸੇ ਕਿਸਮ ਦੀ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਣੀ। ਜੀਵਨ ਦਾ ਨਿਸ਼ਾਨਾ ਵੀ ਪੂਰਾ ਹੋ ਜਾਏਗਾ, ਜਿਸ ਕਾਰਜ ਲਈ ਮਨੁੱਖਾ ਦੇਹੀ ਮਿਲੀ ਹੈ ਉਹ ਵੀ ਇੱਥੇ ਸੰਪੂਰਨ ਹੋ ਜਾਏਗੀ। ਗੁਰੂ ਅੱਗੇ ਅਰਦਾਸ ਕਰਨੀ ਹੈ। ਹੁਣ ਇੱਕ ਬੇਨਤੀ ਹੋਰ, ਇਹਨੂੰ ਬਹੁਤ ਪਕੜ 'ਚ ਰੱਖਿਓ। ਮੈਂ ਬੇਨਤੀ ਕਰਾਂ, ਕਿੰਨੇ ਹੀ ਕਲਾ ਕਲੇਸ਼ ਖਤਮ ਹੋ ਜਾਣਗੇ ਜੇ ਕਿਤੇ ਇਸ ਗੱਲ ਨੂੰ ਚੇਤੇ 'ਚ ਰੱਖਿਓ। ਜਿਹੜੀ ਹੁਣ ਇਹ ਸ਼ਬਦ ਪੜ੍ਹਨ ਤੋਂ ਬਾਅਦ ਅਰਦਾਸ ਹੋਣੀ ਹੈ, ਆਪਾਂ ਨੇ ਸਭ ਨੂੰ ਕਾਰਡ ਦੇ ਕੇ ਬੁਲਾਇਆ ਹੁੰਦਾ, ਬਲਕਿ ਉਸ ਦਿਨ ਹਾਲਾਂਕਿ ਗੁਰਦੁਆਰਾ ਸਾਹਿਬ ਦਾ ਸਾਂਝਾ ਹੁੰਦਾ, ਉਸ ਦਿਨ ਜਿਹੜੇ ਪਰਿਵਾਰ ਨੂੰ ਆਪਾਂ ਨਾ ਬੁਲਾਇਆ ਹੋਵੇ ਉਹ ਵੀ ਕੋਸ਼ਿਸ਼ ਕਰਦਾ ਵੀ ਮੈਂ ਮੱਥਾ ਟੇਕਣ ਅੱਗੇ ਪਿੱਛੇ ਜਾਵਾਂ, ਆਨੰਦ ਕਾਰਜਾਂ ਵੇਲੇ ਨਾ ਜਾਵਾਂ, ਕਿਉਂਕਿ ਮੈਨੂੰ ਸੱਦਿਆ ਨਹੀਂ ਸੀ। ਉਹਨਾਂ ਦੇ ਆਪਣੇ ਪਰਿਵਾਰ ਦਾ ਕਾਰਜ ਹੈ, ਉਦੋਂ ਨਹੀਂ ਕੋਈ ਆਉਂਦਾ, ਉਦੋਂ ਸੱਦੇ ਹੋਏ ਸਾਰੇ ਆਉਂਦੇ ਨੇ। ਜੇ ਸਾਰਿਆਂ ਨੂੰ ਸੱਦਿਆ ਅਤੇ ਹੁਣ ਜਿਹੜੀ ਅਰਦਾਸ ਕਰਨ ਲੱਗੇ ਹੈ ਉਹਦੇ 'ਚ ਸਿਰਫ 6 ਜਣੇ ਖੜ੍ਹੇ ਹੋਣੇ ਨੇ, ਬਾਕੀਆਂ ਨੂੰ ਨਹੀਂ ਖੜ੍ਹੇ ਹੋਣ ਪੈਂਦਾ। ਬਾਕੀਆਂ ਲਈ ਬੇਨਤੀ ਹੁੰਦੀ ਵੀ ਤੁਸੀਂ ਬੈਠੇ ਰਹੋ, ਸਿਰਫ 6 ਜਣੇ ਖੜ੍ਹੇ ਹੋਵੋ, ਇੱਕ ਬੱਚਾ ਅਤੇ ਬੱਚੀ, ਇੱਕ ਬੱਚੀ ਦੇ ਮਾਂ ਬਾਪ, ਇੱਕ ਬੱਚੇ ਦੇ ਮਾਂ ਬਾਪ, ਇਹ 6 ਜਣੇ ਖੜ੍ਹੇ ਨੇ, ਬਾਕੀ ਸਾਰਾ ਪਰਿਵਾਰ ਬੈਠਾ ਹੈ, ਸਾਰੇ ਸੱਜਣ ਮਿੱਤਰ। ਹਾਲਾਂਕਿ ਸਾਰਿਆਂ ਨੂੰ ਕਾਰਡ ਦੇ ਕੇ ਬੁਲਾਇਆ, ਸਾਰਿਆਂ ਦੀ ਇੱਜ਼ਤ ਕਰਨੀ ਚਾਹੁੰਦੇ, ਫਿਰ ਉਹਨਾਂ ਨੂੰ ਸ਼ਾਮਿਲ ਕਿਉਂ ਨਹੀਂ ਕਰਦੇ? ਹੁਣ ਇਹ ਗੱਲ ਬਹੁਤ ਪਕੜ 'ਚ ਰੱਖਣ ਵਾਲੀ ਹੈ। ਉਹਦਾ ਅਰਥ ਇਹ ਹੁੰਦਾ ਵੀ ਬੱਚਿਓ, ਤੁਸੀਂ 6 ਜਣੇ ਇਨਵੋਲਵ ਹੋ, ਅੱਜ 6 ਜਣੇ ਸ਼ਾਮਿਲ ਹੋ। ਜਦੋਂ ਕੋਈ ਘਰ ਵਿੱਚ ਊਚ ਨੀਚ, ਜਦੋਂ ਕੋਈ ਘਰ ਵਿੱਚ ਦੁੱਖ ਸੁੱਖ, ਜਦੋਂ ਕੋਈ ਘਰ ਵਿੱਚ ਕਿਸੇ ਦਾ ਰੋਸਾ ਹੋਇਆ ਤਾਂ ਤੁਸੀਂ 6 ਜਣੇ ਨਿਬੇੜਿਓ, 6 ਜਣੇ ਹੀ ਆਪਣੇ ਘਰ 'ਚ ਗੱਲ ਰੱਖਿਓ। ਜਦੋਂ ਕੋਈ ਬਾਹਰਲਾ ਸ਼ਾਮਿਲ ਹੋਏਗਾ ਉਹ ਤੁਹਾਡੇ ਘਰ ਨੂੰ ਵਸਣ ਨਹੀਂ ਦੇਵੇਗਾ, ਉਹ ਬਲਕਿ ਦੂਰੀਆਂ ਵਧਾ ਦੇਗਾ। ਇਸ ਵੇਲੇ ਇਸ ਗੱਲ ਨੂੰ ਬਹੁਤ ਪਕੜਨ ਦੀ ਲੋੜ ਹੈ। ਉਸ ਵੇਲੇ ਸਿਰਫ 6 ਜਣੇ ਖੜ੍ਹੇ ਹੁੰਦੇ ਨੇ, ਭਈ ਲੜਕੀ ਦੇ ਮਾਤਾ ਪਿਤਾ ਬੈਠ ਜਾਣ, ਲੜਕੇ ਦੇ ਮਾਤਾ ਪਿਤਾ ਬੈਠ ਜਾਣ, ਲੜਕਾ ਲੜਕੀ ਬੈਠ ਜਾਏ, ਜਿਹੜੀਆਂ ਇੱਕ ਦੂਜੇ ਦੇ ਮਨਾਂ ਵਿੱਚ ਕੋਈ ਰੋਸ ਗਿਲੇ ਸ਼ਿਕਵੇ ਨੇ ਉਹ ਨਿਬੇੜੇ ਜਾ ਸਕਦੇ ਨੇ। ਗੁਰੂ ਵਿਚਕਾਰ ਹੁੰਦਾ, ਗੁਰੂ ਅੱਗੇ ਅਰਦਾਸ ਹੁੰਦੀ ਹੈ, ਅਸੀਂ ਗੁਰੂ ਚਰਨਾਂ ਵਿੱਚ ਆ ਕੇ ਉਹ ਬੇਨਤੀ ਕਰ ਸਕਦੇ ਹਾਂ। ਦੇਖੋ ਮੱਥਾ ਟੇਕਣ ਦਾ ਅਰਥ ਹੀ ਇਹ ਹੁੰਦਾ, ਸਤਿਗੁਰੂ ਜੀ ਮੈਂ ਤੁਹਾਡੇ ਹੁਕਮਾਂ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਕੇ ਵੀ ਫੁੱਲ ਚੜਾਵਾਂਗਾ। ਹੁਣ ਜਦੋਂ ਬੱਚਾ ਬੱਚੀ ਨੇ ਇਸ ਅਰਦਾਸ ਵਿੱਚ ਸ਼ਾਮਿਲ ਹੋ ਕੇ ਮੱਥਾ ਟੇਕਿਆ ਹੈ ਨਾ, ਇਹਦਾ ਮਤਲਬ ਇਹ ਸੀ ਵੀ ਸਤਿਗੁਰੂ ਕੋਈ ਵੀ ਗੱਲ ਹੋਵੇ, ਗੁਰਬਾਣੀ ਦਾ ਇੱਕ ਬਚਨ ਦੇਖੋ ਕਿੱਡਾ ਪਿਆਰਾ ਹੈ, ਗੋਹੋ ਜ ਗੱਲ ਜੀ ਕੀਤੇ ਸਤਿਗੁਰ ਪਾਸ, ਕਹਿੰਦੇ ਜਿਹੜੀ ਵੀ ਸਾਡੇ ਮਨਾਂ ਦੀ ਗੁੱਝੀ ਗੱਲ ਹੈ ਅਸੀਂ ਬਾਹਰ ਨਹੀਂ ਪ੍ਰਗਟ ਕਰਨੀ ਚਾਹੁੰਦੇ, ਉਹ ਗੁਰੂ ਕੋਲ ਆ ਕੇ ਬੇਨਤੀ ਕਰੀਏ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਜਿਹਨੇ ਪ੍ਰੋਮਿਸ ਕੀਤਾ ਹੋਏਗਾ ਗੁਰੂ ਨਾਲ, ਉਹ ਇਸ ਗੱਲ ਦੀ ਜ਼ਰੂਰ ਮਨ ਵਿੱਚ ਭਾਵਨਾ ਰੱਖੇਗਾ ਵੀ ਮੈਂ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਲਏ ਸੀ, ਮੈਂ ਤੋੜ ਨਿਭਾਉਣੇ ਨੇ, ਮੈਂ ਜ਼ਿੰਦਗੀ ਦੇ ਆਖਰੀ ਦਮ ਤੱਕ ਇੱਕ ਦੂਜੇ ਦੇ ਜੀਵਨ ਦਾ ਸਾਥ ਦੇਣਾ। ਹੁਣ ਅਰਦਾਸ ਕਰਕੇ ਬੈਠ ਗਏ ਅਤੇ ਉਸ ਤੋਂ ਬਾਅਦ ਵਿੱਚ ਹੁਕਮਨਾਮਾ ਲਿਆ ਜਾਂਦਾ ਹੈ। ਔਰ ਮੈਂ ਬਦਕਿਸਮਤੀ ਕਹਿ ਸਕਣਾ, ਜਿੰਨਾ ਇਸ ਹੁਕਮਨਾਮੇ ਨੂੰ ਧਿਆਨ ਨਾਲ ਸੁਣਨਾ ਚਾਹੀਦਾ, ਉਨਾ ਹੀ ਇਸ ਹੁਕਮਨਾਮੇ ਨੂੰ ਅਸੀਂ ਅਵੇਸਲੇਪਣ ਨਾਲ ਸੁਣਦੇ ਹਾਂ। ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਆਪਣੇ ਘਰ ਦੇ ਵਿੱਚ ਜਿਹੜਾ ਹੁਕਮਨਾਮਾ ਮੇਰੇ ਆਨੰਦ ਕਾਰਜਾਂ ਦੀ ਆਰੰਭਤਾ ਵੇਲੇ ਆਇਆ ਸੀ, ਉਸ ਹੁਕਮਨਾਮੇ ਦੀ ਫੋਟੋ ਬਣਵਾ ਕੇ ਕਿਸੇ ਨੇ ਆਪਣੇ ਘਰ 'ਚ ਲਾਈ ਹੋਵੇ ਵੀ ਆਹ ਹੁਕਮਨਾਮਾ ਉਦੋਂ ਆਇਆ ਸੀ ਜਦੋਂ ਅਸੀਂ ਇੱਕ ਦੂਜੇ ਦੇ ਜੀਵਨ ਸਾਥੀ ਬਣ ਕੇ ਜੀਵਨ ਦੇ ਰਾਹ 'ਤੇ, ਗ੍ਰਿਸ਼ਟੀ ਰਾਹ 'ਤੇ ਤੁਰਨਾ ਸ਼ੁਰੂ ਕੀਤਾ ਸੀ। ਮੈਂ ਕਿਸੇ ਦੇ ਘਰ ਨਹੀਂ ਦੇਖਿਆ ਜਾਂ ਕਿਸੇ ਨੇ ਹੁਕਮਨਾਮਾ ਸਾਂਭ ਕੇ ਨਹੀਂ ਰੱਖਿਆ ਹੁੰਦਾ ਵੀ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਹਿਮ ਫੈਸਲਾ ਹੈ, ਇਹ ਮੇਰਾ ਉਹ ਸ਼ੀਸ਼ਾ ਹੈ ਗੁਰੂ ਜੀ ਦਾ ਜਿਹਦੇ ਵਿੱਚ ਮੈਂ ਕਿਸੇ ਵੀ ਦੁੱਖ ਸੁੱਖ ਵੇਲੇ ਦੇਖ ਕੇ ਆਪਣੇ ਆਪ ਨੂੰ ਸੁਧਾਰ ਸਕਦਾ। ਇਹ ਉਹ ਹੁਕਮਨਾਮਾ ਸੀ। ਹੁਕਮਨਾਮੇ ਤੋਂ ਬਾਅਦ ਵਿੱਚ ਫਿਰ ਲੜਕੀ ਦੇ ਪਿਤਾ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣਾ ਹੈ। ਹੁਣ ਉਹ ਲੜਕੇ ਦਾ ਪੱਲਾ ਪਕੜਦਾ ਹੈ ਅਤੇ ਲੜਕੀ ਨੂੰ ਪਕੜਾ ਦਿੰਦਾ ਹੈ। ਉਸ ਵੇਲੇ ਇੱਕ ਇਹ ਸਿੰਬੋਲਿਕ ਰਸਮ ਹੈ, ਇਹ ਸਮਝਾਈ ਜਾਂਦੀ ਹੈ ਭਈ ਅੱਜ ਤੋਂ ਬਾਅਦ ਬੇਟੇ ਮੇਰੀ ਪਿਤਾ ਵਾਲੀ ਜ਼ਿੰਮੇਵਾਰੀ ਖਤਮ ਹੋ ਗਈ ਪਰ ਤੁਹਾਡੀ ਪਤੀ ਵਾਲੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ। ਅੱਜ ਤੱਕ ਇਸ ਬੱਚੀ ਦੀ ਕੋਈ ਵੀ ਲੋੜ ਸੀ ਉਹ ਇਹ ਪਿਤਾ ਨੂੰ ਕਹਿੰਦੀ ਸੀ, ਮਾਂ ਨੂੰ ਕਹਿੰਦੀ ਸੀ ਅਤੇ ਅਸੀਂ ਪੂਰੀਆਂ ਕਰਦੇ ਸੀ। ਅੱਜ ਤੋਂ ਬਾਅਦ ਇਹਦੇ ਜੀਵਨ ਦੇ ਦੁੱਖ ਸੁੱਖ, ਇਹਦੀਆਂ ਲੋੜਾਂ ਵਾਧਾ ਘਾਟਾਂ ਦਾ ਖਿਆਲ ਅੱਜ ਤੋਂ ਬਾਅਦ ਤੁਸੀਂ ਕਰਨਾ ਹੈ। ਬੜੀ ਵੱਡੀ ਗੱਲ ਹੈ, ਉਸ ਵੇਲੇ ਪਿਤਾ ਵੱਲੋਂ ਆਪਣੇ ਜਿਗਰ ਦੇ ਟੁਕੜੇ ਨੂੰ ਉਸ ਲੜਕੇ ਦੇ ਲੜ ਲਾ ਦੇਣਾ। ਤੁਸੀਂ ਦੇਖੋ ਕਦੇ ਵੀ ਉਹ ਨਿੱਕੀ ਨਿੱਕੀ ਗੱਲ ਦਾ ਖਿਆਲ ਕਰਦਾ, ਉਹ ਕਦੇ ਨਹੀਂ ਚਾਹੁੰਦਾ ਮੇਰੀ ਬੱਚੀ ਦੇ ਨਾਲ ਕੋਈ ਕਿਵੇਂ ਫਿਰਦਾ। ਪਰ ਇੱਕ ਦਿਨ ਵਕਤ ਆਉਂਦਾ, ਉਸ ਦਿਨ ਪਿਤਾ ਆਪ ਲੜ ਪਕੜਾ ਦਿੰਦਾ ਆਪਣੀ ਬੱਚੀ ਦੇ ਹੱਥ ਵਿੱਚ, ਲੈ ਧੀਏ ਤੂੰ ਇਹਦੇ ਨਾਲ ਜਾ, ਸਮਾਜ ਵਿੱਚ ਵੀ ਤੈਨੂੰ ਇੱਜ਼ਤ ਮਿਲੇਗੀ, ਸੰਸਾਰ ਵਿੱਚ ਵੀ ਤੈਨੂੰ ਇੱਜ਼ਤ ਮਿਲੇਗੀ। ਮੈਂ ਪਿੱਛੇ ਵੀ ਸ਼ਬਦ ਦੁਹਰਾਏ ਸਨ, ਅੱਜ ਫਿਰ ਦੁਹਰਾ ਦਿਆਂ। ਨਰ ਅਤੇ ਮਾਦਾ ਤਾਂ ਮੇਲ ਫੀਮੇਲ ਤਾਂ ਸਾਰਿਆਂ ਦੇ ਵਿੱਚ ਨੇ, ਜਿਤਨੀ ਕੁਦਰਤ ਰੱਬ ਨੇ ਪੈਦਾ ਕੀਤੀ, ਪਰ ਮਨੁੱਖ ਦੇ ਕੋਲ ਦੋ ਚੀਜ਼ਾਂ ਵਾਧੂ ਨੇ, ਇੱਕ ਸ਼ਰਮ ਦੂਜਾ ਧਰਮ। ਸ਼ਰਮ ਦੀ ਮੋਹਰ ਲਵਾਉਣ ਵਾਸਤੇ ਅਸੀਂ ਸਮਾਜ ਨੂੰ ਇਕੱਠਾ ਕਰਨੇ ਹਾਂ, ਲੜਕੀ ਵੱਲੋਂ ਵੀ ਰਿਸ਼ਤੇਦਾਰ ਆਏ ਹੁੰਦੇ ਨੇ, ਲੜਕੇ ਵੱਲੋਂ ਵੀ ਰਿਸ਼ਤੇਦਾਰ ਆਏ ਹੁੰਦੇ, ਸਭ ਨੂੰ ਪਤਾ ਲੱਗ ਜਾਏ ਵੀ ਇਸ ਲੜਕੀ ਦਾ ਪਤੀ ਆਹ ਹੈ, ਸਭ ਨੂੰ ਪਤਾ ਲੱਗ ਜਾਏ ਵੀ ਇਸ ਲੜਕੇ ਦੀ ਪਤਨੀ ਆਹ ਹੈ, ਸਮਾਜ ਉਹਨੂੰ ਪ੍ਰਵਾਨਗੀ ਦੇਵੇ। ਯਾਦ ਰੱਖਿਓ, ਜਿਹੜਾ ਬੱਚਾ ਬੱਚੀ ਬਿਨਾਂ ਪ੍ਰਵਾਨਗੀ ਤੋਂ ਫਿਰਦੇ ਨੇ, ਸਮਾਜ ਉਹਨੂੰ ਅਦਬ ਦੀਆਂ ਨਜ਼ਰਾਂ ਨਾਲ ਨਹੀਂ ਦੇਖਦਾ, ਪਰ ਜਦੋਂ ਕਿਤੇ ਉਹ ਵਿਆਹ ਸ਼ਾਦੀ ਦੇ ਬੰਧਨ ਵਿੱਚ ਬੰਨ ਕੇ ਫਿਰ ਉਹ ਸਮਾਜ ਵਿੱਚ ਫਿਰਦੇ ਨੇ, ਹਰ ਮਾਂ ਬਾਪ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ, ਉਹਨੂੰ ਸਮਾਜ ਵਿੱਚ ਇੱਜ਼ਤ ਮਿਲਦੀ ਹੈ, ਇਹ ਸਮਾਜਿਕ ਪ੍ਰਵਾਨਗੀ ਹੈ। ਫਿਰ ਧਾਰਮਿਕ ਪ੍ਰਵਾਨਗੀ ਲੈਣ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ। ਸ਼ਰਮ ਅਤੇ ਧਰਮ ਮਨੁੱਖ ਦੇ ਕੋਲ ਦੋ ਚੀਜ਼ਾਂ ਵਾਧੂ ਨੇ। ਅਸੀਂ ਧਰਮ ਦੀ ਮੋਹਰ ਲਵਾਉਣ ਵਾਸਤੇ ਗੁਰੂ ਜੀ ਕੋਲ ਆਉਂਦੇ ਵੀ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ। ਹੁਣ ਉਹ ਲੜ ਪਕੜਾਇਆ ਜਾਂਦਾ ਹੈ। ਯਾਦ ਰੱਖਿਓ, ਜੇ ਪੱਲਾ ਇੱਕ ਹੈ, ਲੜ ਦੋ ਨੇ, ਪੱਲਾ ਇੱਕੋ ਹੀ ਹੈ, ਲੜ ਦੋ ਨੇ, मैं इत्थे ही गल स्पष्ट कर दिया, फिर आप अगे गल तोरांगे। इहनू बड़े ध्यान नाल सुणिओ। उस दिन बच्चियां नू एक बहुत गहरा सुनेहा हुंदा है, लड़ पकड़ाउण दा अर्थ है जिहड़ा, भई अज तो बाद तुसी जीवन इवें गुजारना है, जेता रिश्ता रहा केवल शरीरां दा, फिर गुरु जी उहनू बहुता गंभीरता वाला दर्जा नहीं देंदे। उहदे लई केवल इन्ने ही बचन ने, कूड़ मियां कूड़ बीबी खप होए खार। कहिंदे रिश्ता कूड़ा ही है, सिर्फ एक विकारी सांझ है, इस तो अगे कुछ नहीं। पर जिहड़ा असल विच पति पत्नी दा रिश्ता है, हुण देखो किड्डा वड्डा उच्चा ख्याल बनना है। साहिब कहिंदे ओह रिश्ता है, धन पिर ए ना आखियन बहन इकट्ठे होए। उहनू पति पत्नी नहीं कहिंदे जिहड़े समाजिक तौर ते सिर्फ इकट्ठे होके बैठ जांदे ने। और बहुते घरां च हुंदा इहो ही है, जदों कोई बाहरों दरवाजा खड़काउंदा सी बड़े भले मानस बन के मिलदे आ, घर विच जंग चल रहा हुंदा है, जदों कोई दरवाजा खड़काउंदा दोए भले मानस बन जांदे आ, और अखां ही अखां च इशारा करने हैं भी कोई ना इहनू रिश्तेदार नू चले जाण दे, अद्धा पौणा घंटा बैठ के चला जाएगा। लड़ाई उत्थों ही शुरू होनी है जिथे छड्डी सी, वह जदों चला जांदा उत्थों ही फिर शुरू करने। असी सिर्फ बहने इकट्ठे होए तक रिश्ता रख्या होया। गुरु जी कहन लगे नहीं पलिया, इवें नहीं, तेनू रिश्ता असल में चाहिए एक जोत। सोच एक हो जाए दोनों की, आ पल्ला नहीं पकड़िया, तुसी सोच नू एक करना है। अज एक जोत, इको जोत बन गई, इको सोच बन गई, दोए मूर्ति सोच एक कर सकते, शरीर एक नहीं कर सकते। एक जोत दोए मूर्ति धन पिर कही सोए। धन का अर्थ हुंदा है इस्त्री, पिर का अर्थ हुंदा पति। असल विच पति पत्नी ऐ ने जिन्हां दा जीवन इहो जिहा होवे, जिन्हां दी सोच एक हो जाए। हुण इत्थों मैं गल फिर शुरू करनी चाहुंदा। सोच एक दा मतलब की है? जदों सोच एक करनी होवे उहदे बहुत कुछ छड्डणा पैंदा, बहुत कुछ धारण करना पैंदा। सब तो पहली जिहड़ी छड्डण वाली चीज़ है दोनों दे, उह इह है अज तो बाद मैं नहीं कहना, असी कहना है। मैं पुआड़े दी जड़ बन जाएगी, एक काम मैं कीता मैं तां किते भी होएगी वह दूरी बना देगी, एक काम असी कीता वह नेड़ता बना देगी। आ चीज़ मेरी है ये दूरी बना देगी, आ चीज़ साड़ी है ये नेड़ता बना देगी। ये जीवन विच त्यागना है, तो इस सांझे शब्द नूं धारण करना है। ये है एक जोत, यकीन करके जानियो, जिथे जोत एक होगी। ताई तो गुरु जी ने वचन किए ने भी उस परिवार विच तलाक की गल तो कदे हो ही नहीं सकती, उस परिवार विच तलाक की नहीं कदे गल हो सकती, जे किते जीवन इवें दा गुरु दे आशे मुताबक बनाया होवे। एक जोत दोए मूर्ति धन पिर कही सोए। वो ये नहीं कहिंदा भी मेरी घरवाली दी मम्मी, मेरी घरवाले दे, मेरे घरवाले दी मां, वो ये नहीं कहिंदा। वो ना वो बच्ची कहिंदी है, वो कहिंदी साडी मां, साडा प्यो, साडा पिता, एक शब्द आ गया उन्हां विच। हुण किवें वखरेवा पै सकदा है जे किते जीवन दी सोच एडी गहरी हो जाए। हुण जदों दोनों ने लड़ पकड़े आ, पल्ला पकड़े आ, उदों उस तो बाद विच हुण गुरु जी ने एक कृपा करनी है। उन्होंने फिर लावां दा पाठ होना है। एक गल मैं अगे जाके करांगा, पर मैं हजे कुछ बेनतियां तुहानूं होर करनियां ने, उहनूं ध्यान नाल सुणिओ। जदों एक जोत होगी ना, उदों देखो कैसियां कैसियां कमाल दियां सांझां साडे इतिहास विच पईआं ने। कई ऐसियां पत्नियां सी जिन्हां दे पतियां दे विछोड़े पै गए। किसी का पति किसी जंग च शहीद हो गया, किसी का पति कौमी सेवा विच चला गया। पर यकीन करके जाने हो, उन्हां धियां बच्चियां नूं अत दा जोर लाया, हर एक सुख सहूलत उन्हां नूं बख्शिश कीती वी तुसीं जो तुहानूं चाहीदा सी देण लई तैयार है, तुसीं अपने पति दा ख्याल छड्डो ते साडे दसे राह ते तरो। सिख नूं माण होना चाहीदा, इहदा इतिहास एडा अमीर है। ज़ालमां ने जोर ला लिया। और जो एक दृष्टांत देना चाहना मैं छोटा जिहा, एक वक्त ऐसा भी आया 1752 दे नेड़े, जदों मीर मन्नू उन्हें थोड़ा जिहा समा राज कीता है, पर उन्हें एडा कहर भरिया राज कीता है, सारियां दे सामने शुरुआत तो लेके अज तक सरकारां दी इक्को ही तमन्ना रही है भी किसे तरह सिखी नूं खत्म किवें करिए, सिख नूं खत्म किवें करिए। ये उदों तो ही जोर लगता आ रहा है, ये गल चेता रखियो। तरीके वक्खो वक्खरे वरते जाते हैं। मीर मन्नू ने सोचा भी जिहड़े मेरे तो पहला से उन्हां तरीके गलत वरते, मैं एक नवा तरीका वरता। वो तरीका की है, मैं वो मां बंद कर दिया, मैं उन मामा नूं ही खत्म कर दिया जिहड़ियां मामा सिखां नूं जन्म देंदियां। मेरा ख्याल है तुसी बहुत बारी सुनिया होएगा, मीर मन्नू ने सिखां दे घरां विचों धीआं बच्चियां नूं चुक के अपनी जेल विच बंद कर दिता, लाहौर दी जेल विच। हुण देखो किड्डा वड्डा कहर कर रहा है। वो एक सभा मन तुसी रफली जा रख लो बई, ये 30-35 किलो दे नेड़े सौखा जिहा मैं कर देवां। इन्ने उन्हें दाने पीने ने, क्योंकि पुराने समय च कैदियों कोलों दाने पसाए जांदे सन, एड्डी वड्डी फौज नूं रोटी देने वास्ते, उहदी अपनी नाल दे बंदियां रोटी देने वास्ते उदों कैदियों कोलों कम करवाया जांदा सी। हुण सवा मन दाने एक बीबी ने सारी दिहाड़ी चक्की फेर के वो पीने ने दाने, ते इहदे मुकाबले च उहनूं मिलना की है, एक रोटी लेके ना, ते रोटी नाल सब्जी नहीं है कोई, उहदे रिश्तेदारी वाला मसला नहीं है, एक रोटी है। रोटी दे चार टुकड़े कर ले, पहला अद्धी कीती फिर अद्धी कीती, एक रोटी चार बीबियां च वरताई जानी है, ते एक प्याला, प्याले का मतलब उदो मिट्टी दे भांडे हुंदे सी, एक मिट्टी का भांडा छोटा जिहा, ते ओ पानी दा परके दिता जाना भी इहदे नाल 24 घंटे कढ़ने ने, 8 पहर कढ़ने ने, कम इन्ना करना है। हुण हर रोज़ मीर मन्नू इक्को ही गल आके पुछदा, कितने दिन हो गए उन्हां नूं कहर करदे आ, इक्को ही गल आके पुछदा है भी तुहानूं सिखां दीआं घरवालीआं बन के की मिलिया, इत्थे बैठियां तुसीं, जिहो जी तुहाडे कोल सुहप्पण है, साडियां बेगमां बनो, तुहानूं राणियां बना के रखांगे। सिखां दे घर तुसीं जाके की मिलिया तुहानूं सिखां नाल ब्याह करवा के, ना तुहानूं मंजा बिस्तरा, ना तुहानूं खाण पहनण नूं, ना तुहानूं घर घाट, ना तुहाडे दुख सुख सुणन वास्ते तुहाडा पति तुहाडे कोल। आह सी साडा इतिहास, इहनां रिश्तिआं ने किड्डे गहरे रिश्ते करने सी साडे, जे किते असीं अपने बच्चिआं नूं सुणाया हुंदा। ਉਹ ਇੱਕੋ ਹੀ ਬਚਨ ਕਰਦੀਆਂ ਨੇ ਵਾਰ ਵਾਰ, ਭਈ ਮੰਨੋ ਤੋਂ ਰੋਜ਼ ਪੁੱਛੀ ਜਾਂਦਾ, ਸਾਡਾ ਜਵਾਬ ਇੱਕੋ ਹੀ ਹੁੰਦਾ ਹੈ, ਇੱਕੋ ਹੀ ਹੁੰਦਾ ਹੈ ਭਈ ਸਿੱਖਾਂ ਦੇ ਘਰ ਵਿਆਹ ਕਰਵਾ ਕੇ ਨਾ ਜੋ ਸਾਨੂੰ ਮਿਲਿਆ ਉਹ ਕਿਤੋਂ ਨਹੀਂ ਮਿਲ ਸਕਦਾ। ਕੀ ਮਿਲਿਆ? ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਬਣ ਗਈਆਂ, ਇਹ ਤੋਂ ਵੱਡਾ ਸੁੱਖ ਨਹੀਂ ਸਾਡੇ ਕੋਲ ਹੋ ਸਕਦਾ। ਸਾਨੂੰ ਤਾਂ ਫਟੇ ਕੱਪੜਿਆਂ 'ਚ ਵੀ ਆਨੰਦ ਹੈ, ਸਾਨੂੰ ਭੁੱਖੇ ਰਹਿਣ 'ਚ ਵੀ ਆਨੰਦ ਹੈ, ਸਾਨੂੰ ਘਰ ਦੀ ਬਜਾਏ ਤੇਰੀਆਂ ਜੇਲ੍ਹਾਂ 'ਚ ਰਹਿਣ ਦਾ ਵੀ ਆਨੰਦ ਹੈ। ਹੁਣ ਦੇਖੋ ਤੁਸੀਂ ਕਿਤਨਾ ਵੱਡਾ, ਮੈਂ ਕੁਚੱਜੀ ਦਾ ਜ਼ਿਕਰ ਕੀਤਾ ਸੀ ਨਾ, ਜਿਹਨੂੰ ਚੀਜ਼ਾਂ ਨਾਲ ਪਿਆਰ ਹੋਏਗਾ, ਜਿਹਨੂੰ ਕੇਵਲ ਦਾਤਾਂ ਨਾਲ ਪਿਆਰ ਹੋਏਗਾ, ਉਹ ਮੀਰ ਮੰਨੂ ਦੀ ਜੇਲ੍ਹ 'ਚ ਕਿਉਂ ਤੁਸੀਂ ਇਹ ਚੱਲੇਗਾ? ਉਹ ਤਾਂ ਕਵੇਗਾ ਵੀ ਠੀਕ ਹੈ, ਮੈਨੂੰ ਆਪਣੀ ਬੇਗਮ ਬਣਾ ਅਤੇ ਘਰ ਲੈ ਕੇ ਚਲੀ ਜਾ। ਪਰ ਧੰਨ ਨੇ ਗੁਰੂ ਕੇ ਸਿੱਖਣੀਆਂ ਉਹ ਬੱਚੀਆਂ ਜਿਹਨਾਂ ਨੇ ਦੱਸਿਆ ਵੀ ਆਨੰਦ ਕਾਰਜ ਕੀ ਹੁੰਦਾ। ਸਾਡੇ ਆਨੰਦ ਕਾਰਜ ਹੋਏ ਹੋਏ ਨੇ, ਉਹਨਾਂ ਨੇ ਬਿਲਕੁਲ ਸਪੱਸ਼ਟ ਕੀਤਾ ਇਹ ਗੱਲ ਨੂੰ, ਜ਼ੋਰ ਲਾ ਲਿਆ ਪਰ ਉਹ ਨਾ ਮੰਨੀਆਂ। ਆਖਰ ਇੱਕ ਦਿਨ ਇੱਕ ਮਾਂ ਦੇਖੀ, ਇੱਕ ਮਾਂ ਦੇਖੀ, ਮਾਂ ਕੀ ਦੇਖੀ, ਉਹ ਤਾਂ ਬੱਚਾ ਹੈ ਛੋਟਾ ਜਿਹਾ, ਕਰੀਬ 3 ਕੁ ਸਾਲ ਦੇ ਨੇੜੇ, 4 ਸਾਲ ਦੇ ਨੇੜੇ ਕਹਿ ਲਓ। ਉਹ ਬੱਚਾ ਜ਼ਿੱਦ ਕਰ ਰਿਹਾ, ਮਾਂ ਮੈਨੂੰ ਰੋਟੀ ਦੇ। ਮਾਂ ਜਿਹੜੀ ਇੱਕ ਰੋਟੀ ਦਾ ਚੌਥਾ ਹਿੱਸਾ ਹੈ, ਉਹਦੇ ਨਾਲੋਂ ਇੱਕ ਮੱਕੀ ਦੇ ਦਾਣੇ ਜਿੰਨਾ ਟੁੱਕੜ ਤੋੜਦੀ ਹੈ ਅਤੇ ਆਪਣੇ ਪੁੱਤ ਦੇ ਮੂੰਹ 'ਚ ਪਾ ਕੇ ਉਹਨੂੰ ਪਾਬੰਦੀ ਲਾਉਂਦੀ ਹੈ, ਇਹਨੂੰ ਖਾਵੀ ਨਾ, ਸਿਰਫ ਮੂੰਹ 'ਚ ਚਬਾਉਂਦਾ ਰਹੀ। ਬੱਚਾ ਭੁੱਖਾ ਹੈ, ਉਹ ਖਾ ਲੈਂਦਾ, ਫਿਰ ਜ਼ਿੱਦ ਕਰਦਾ, ਫਿਰ ਮਾਂ ਛੋਟਾ ਜਿਹਾ ਟੁਕੜਾ ਤੋੜ ਕੇ ਮੱਕੀ ਦੇ ਦਾਣੇ ਜਿੰਨਾ ਫਿਰ ਉਹਨੂੰ ਦਿੰਦੀ ਹੈ, ਇਹਨੂੰ ਅੰਦਰ ਨਾ ਲੈ ਕੇ ਜਾ, ਇਹਨੂੰ ਮੂੰਹ 'ਚ ਰੱਖ, ਇਹਨੂੰ ਇਵੇਂ ਚਬਾਉਂਦਾ ਰਹਿ। ਮਾਂ ਨੂੰ ਫਿਕਰ ਹੈ, ਇਸ ਰੋਟੀ ਦੇ ਟੁਕੜੇ ਨਾਲ ਤੂੰ 8 ਪੈਰ ਲੰਘਾਉਣੇ ਨੇ। ਮਾਂ ਨੂੰ ਕਿੰਨਾ ਪਿਆਰਾ ਹੁੰਦਾ ਆਪਣਾ ਬੱਚਾ, ਜਦੋਂ ਪਾਣੀ ਮੰਗਦਾ ਵੀ ਰੋਟੀ ਨਹੀਂ ਤਾਂ ਪਾਣੀ ਦੇ ਦੇ, ਜਦੋਂ ਪਾਣੀ ਮੰਗਦਾ ਅਤੇ ਉਹ ਮਾਂ ਪਾਣੀ ਵਿੱਚ ਆਪਣੀਆਂ 2 ਉਂਗਲਾਂ ਡੁਬਾਉਂਦੀ ਹੈ ਅਤੇ ਉਹਦੇ ਬੁੱਲਾਂ 'ਤੇ ਲਾ ਦਿੰਦੀ ਹੈ ਵੀ ਕੇਵਲ ਬੁੱਲ ਗਿੱਲੇ ਕਰ ਲੈ, ਘੁੱਟ ਨਾ ਭਰੀ, ਪਾਣੀ ਮੁੱਕ ਜਾਣਾ ਹੈ। ਹੁਣ ਜਾਲਮ ਦੇਖਦਾ ਵੀ ਇਹ ਮਾਂ ਨੂੰ ਪੁੱਤ ਬਹੁਤ ਪਿਆਰਾ ਹੈ, ਇਹ ਰੋਟੀ ਆਪ ਨਹੀਂ ਖਾਂਦੀ ਪਰ ਬੱਚੇ ਨੂੰ ਖਵਾਉਂਦੀ, ਉਹਦੇ ਪਿੱਛੇ ਕਿੰਨਾ ਤੜਫ ਰਹੀ ਹੈ। ਅਤੇ ਅੱਜ ਮੈਨੂੰ ਪਤਾ ਲੱਗਿਆ ਵੀ ਅੱਜ ਮੇਰੀਆਂ ਬੇਗਮਾਂ ਬਣ ਜਾਣਗੀਆਂ। ਇਹ ਉਸ ਬੱਚੇ ਦੇ ਲਈ ਕਈ ਬੰਦਿਆਂ ਨੂੰ ਨਾਲ ਲੈ ਕੇ ਆਉਂਦਾ ਹੈ, ਆ ਕੇ ਪੁੱਛਦਾ ਹੈ, ਕਹਿਣ ਲੱਗਿਆ ਵੀ ਜੋ ਅੱਜ ਮੈਂ ਕਹਿਰ ਕਰਾਂਗਾ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣਾ, ਹੁਣੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਫਿਰ ਤੁਸੀਂ ਬਾਅਦ ਵਿੱਚ ਪਛਤਾਉਂਗੀਆਂ, ਇਹ ਤੋਂ ਚੰਗਾ ਹੁਣੇ ਦੱਸ ਦਿੰਦਾ, ਅੱਜ ਤੁਹਾਨੂੰ ਮੇਰੀਆਂ ਬੇਗਮਾਂ ਬਣਨਾ ਪੈਣਾ। ਬੀਬੀਆਂ ਦਾ ਉਹੀ ਜਵਾਬ ਹੈ ਜੋ ਰੋਜ਼ ਹੁੰਦਾ ਸੀ। ਉਹਨੇ ਗੋਦ ਵਿੱਚ ਬੈਠੇ ਬੱਚੇ ਨੂੰ ਚੁੱਕਿਆ। ਇਹ ਕੇਵਲ ਸਾਡੇ ਨਾਲ 1984 'ਚ ਹੀ ਨਹੀਂ ਹੋਇਆ, ਇਹ ਬਹੁਤ ਪੁਰਾਣਾ ਹੁੰਦਾ ਆ ਰਿਹਾ। ਬੱਚੇ ਨੂੰ ਚੁੱਕਿਆ, ਲੱਤਾਂ ਤੋਂ ਚੁੱਕ ਕੇ ਭਗਾ ਕੇ ਉਤਾਂਹ ਨੂੰ ਮਾਰਿਆ। ਜਦੋਂ ਬੱਚਾ ਉਤਾਂਹ ਤੋਂ ਵਾਪਸ ਆ ਰਿਹਾ, ਨਾਲ ਦੇ ਸਾਥੀ 2 ਖਲੋਤੇ ਨੇ, ਇੱਕ ਨੇ ਥੱਲੇ ਵਰਸ਼ਾ ਕਰਕੇ ਬੱਚੇ ਦੇ ਸਰੀਰ ਨੂੰ ਵਰਸ਼ੇ ਵਿੱਚ ਪਰੋ ਲਿਆ ਅਤੇ ਦੂਜੇ ਨੇ ਉਹਦੇ ਗਲ 'ਤੇ ਤਲਵਾਰ ਚਲਾ ਕੇ ਉਹਦਾ ਗਲ ਅਤੇ ਧੜ ਵੱਖਰਾ ਕਰ ਦਿੱਤਾ। ਉਹਦੇ ਵਿੱਚੋਂ ਡਿੱਗਦੇ ਹੋਏ ਛਿੱਟੇ ਮਾਂ ਦੇ ਮੂੰਹ 'ਤੇ ਪੈ ਗਏ ਖੂਨ ਦੇ। ਮਾਂ ਰੱਬ ਦਾ ਸ਼ੁਕਰ ਕਰਦੀ, ਉਹਦਾ ਧਿਆ ਚੰਗਾ ਹੋਇਆ, ਤੂੰ ਮੇਰੇ ਸ਼ਹੀਦ ਹੋਣ ਤੋਂ ਪਹਿਲਾਂ ਮੇਰੇ ਪੁੱਤ ਨੂੰ ਸ਼ਹੀਦ ਕਰ ਦਿੱਤਾ, ਹੁਣ ਮੈਂ ਸੁਰਖਰੂ ਹੋ ਕੇ ਸ਼ਹੀਦ ਹੋ ਜਾਵਾਂਗੀ। ਮੈਨੂੰ ਡਰ ਲੱਗਦਾ ਸੀ ਕਿਤੇ ਮੇਰੀ ਵਾਰੀ ਪਹਿਲਾਂ ਆ ਗਈ ਅਤੇ ਮੇਰਾ ਪੁੱਤ ਕਿਤੇ ਰੁਲਦਾ ਨਾ ਰਹਿ ਜਾਏ। ਹੁਣ ਦੇਖੋ ਤੁਸੀਂ ਕਿੰਨੇ ਦੁਨੀਆਂ ਦੇ ਸੁੱਖ ਨੇ ਉਹਨਾਂ ਨੂੰ ਮਿਲਣ ਲਈ ਤਿਆਰ ਵਾਸਤੇ, ਪਰ ਉਸ ਕੇਵਲ ਆਪਣੇ ਪਤੀ ਨੂੰ ਛੱਡ ਕੇ, ਉਹਦੀ ਯਾਦ ਨੂੰ ਛੱਡ ਕੇ ਉਹ ਕਿਉਂ ਨਹੀਂ ਇੰਨੇ ਸੁੱਖਾਂ ਵੱਲ ਜਾ ਰਹੀ? ਕਿਉਂਕਿ ਉਹਨੂੰ ਗੁਰਮਤਿ ਦਾ ਪਤਾ ਹੈ। ਇਹ ਸੀ ਸਾਂਝ, ਏਕ ਜੋਤ ਦੋਏ ਮੂਰਤੀ, ਕਿੱਥੇ ਹੁਣ ਅਜੋਕੀ ਸਾਂਝ ਹੈ। ਇੱਕ ਨਿੱਕੀ ਜਿਹੀ ਵੀ ਗੱਲ ਕਿਸੇ ਦੀ ਬਰਦਾਸ਼ਤ ਕਰਕੇ ਆਪਾਂ ਰਾਜ਼ੀ ਨਹੀਂ, ਦੂਜਾ ਪੱਖ ਵੀ ਮੈਂ ਬੇਨਤੀ ਕਰਨੀ ਚਾਹੁੰਦਾ। ਇਹ ਸਾਖੀ ਦਾ ਪੱਖ ਅਜੇ ਉੜ ਲੰਮਾ, ਪਰ ਮੈਂ ਉਹ ਨਹੀਂ ਤੁਹਾਡੇ ਨਾਲ ਸਾਂਝਾ ਕਰਨਾ, ਵਾਪਸ ਆ ਚੱਲਣਾ। ਦੂਜਾ ਪੱਖ ਹੁਣ ਦੇਖੋ, ਗੁਰਬਾਣੀ ਵਿੱਚ 2 ਬਚਨ ਆਏ ਨੇ ਬੜੇ ਪਿਆਰੇ। ਇੱਕ ਬਚਨ ਆਇਆ, ਸਤੀਆਂ ਇਹਨਾਂ ਆਖੀਆਂ ਮੜੀਆਂ ਲੱਗ ਜਲਾਣਾ, ਭੀ ਤੋਂ ਸਤੀਆਂ ਜਾਣੀਆਂ ਜੇ ਬਿਰਹੈਂ ਚੋਟ ਮਰਾਨਾ। ਬੱਚੀ ਵਾਸਤੇ ਸਤੀ ਦੀ ਪ੍ਰਥਾ ਚੱਲੀ ਆ ਰਹੀ ਸੀ। ਵੈਸੇ ਅੱਜ ਦਾ ਵਿਸ਼ਾ ਨਹੀਂ ਹੈ ਇਹ, ਕੇਵਲ ਗੁਰੂ ਨਾਨਕ ਦੇ ਘਰ ਨੇ ਬੱਚੀ ਨੂੰ ਬਹੁਤ ਸਤਿਕਾਰ ਦਿੱਤਾ, ਬਾਕੀਆਂ ਨੇ ਤਾਂ ਬਹੁਤ ਕਹਿਰ ਕੀਤਾ, ਬਹੁਤ ਜ਼ਿਆਦਾ ਕਹਿਰ ਕੀਤਾ। ਪਤੀ ਚੜ੍ਹਾਈ ਕਰ ਜਾਏ ਧੀ ਬੱਚੀ ਨੂੰ, ਜਵਾਨ ਨੂੰ, ਭਾਵੇਂ ਇੱਕ ਦਿਨ ਹੋਇਆ ਹੋਵੇ ਵਿਆਹ ਹੋਏ ਨੂੰ, ਉਹਨੂੰ ਚੁੱਕ ਕੇ ਚਿਖਾ ਵਿੱਚ ਸੁੱਟ ਦਿੱਤਾ ਜਾਂਦਾ ਸੀ। ਬਰਾਬਰ ਉਸੇ ਦਿਨ ਬਲਦੀ ਕੋਈ ਚਿਖਾ ਵਿੱਚ ਇੱਕ ਧੀ ਨੂੰ ਸਿੱਟ ਦੇਣਾ, ਸਾਹਮਣੇ ਅੱਖਾਂ ਦੇ ਸਾੜ ਦੇਣਾ ਉਹਨੂੰ, ਕਿੱਡਾ ਵੱਡਾ ਕਹਿਰ ਸੀ। ਇਹ ਕਹਿਰ ਗੁਰੂ ਅਮਰਦਾਸ ਜੀ ਨੇ ਬੰਦ ਕਰਵਾਇਆ ਸੀ। ਰੋ ਵਿਚਾਰ ਮੈਂ ਦੂਜਾ ਪੱਖ ਨਹੀਂ ਸਾਂਝਾ ਕਰਨਾ। ਹੁਣ ਗੁਰੂ ਜੀ ਕਹਿਣ ਲੱਗੇ ਵੀ ਸਤੀਆਂ ਤਾਂ ਉਹ ਹੈ ਜਿਹੜੇ ਆਪਣੇ ਪਤੀ ਦੀ ਯਾਦ ਵਿੱਚ ਸ਼ੀਲ ਸੰਤੋਖ ਰਹਿਣ, ਉਹ ਆਪਣਾ ਜੀਵਨ ਕਿਸੇ ਸੰਜਮ ਦੇ ਵਿੱਚ ਗੁਜ਼ਾਰ ਦਿੰਦੀਆਂ ਨੇ। ਜਿਵੇਂ ਆਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਉਹਨਾਂ ਬੀਬੀਆਂ ਦੀ। ਦੂਜੇ ਪਾਸੇ ਪਤੀ ਦਾ ਜ਼ਿਕਰ ਕੀਤਾ ਹੋਇਆ, ਇੱਥੇ ਦੇਖੋ ਪਤੀ ਦੀ ਕਿੱਡੀ ਵੱਡੀ ਕਮਜ਼ੋਰੀ ਹੈ। ਆਪਾਂ ਸਖੀ ਵਾਰ 'ਚ ਰੋਜ਼ ਪੜ੍ਹਦੇ ਹਾਂ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀ ਹੈ। ਕਹਿੰਦੇ ਪਤਨੀ ਚੜ੍ਹਾਈ ਕਰ ਗਈ ਅਤੇ ਪਤੀ ਚਾਰ ਦਿਨਾਂ ਬਾਅਦ ਹੀ ਦੂਜੀ ਪਤਨੀ ਦੀ ਭਾਲ ਵਿੱਚ ਲੱਗ ਗਿਆ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਕਹਿਣ ਲੱਗੇ ਪਤਨੀ ਤਾਂ ਸ਼ੀਲ ਸੰਤੋਖ ਰਹਿਣ, ਉਹ ਤੇ ਆਪਣੇ ਜੀਵਨ ਨੂੰ ਉਵੇਂ ਗੁਜ਼ਾਰ ਦਿੰਦੀ ਆਪਣੇ ਪਤੀ ਦੀ ਯਾਦ ਵਿੱਚ, ਪਰ ਪਤੀ ਜਿਹੜਾ ਉਹ ਸੋਚਦਾ ਵੀ ਮੈਂ ਜਲਦੀ ਤੋਂ ਜਲਦੀ ਦੂਜਾ ਵਿਆਹ ਕਦੋਂ ਕਰਵਾ ਲਾਂ। ਹੁਣ ਮੈਂ ਉਹਦੀ ਤਸਵੀਰ ਪੇਸ਼ ਕਰਨੀ ਚਾਹੁੰਦਾ ਵੀ ਜਿਹੜੇ ਗੁਰਮਤ ਦੇ ਪਤੀ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਵਿੱਚ ਸੱਚ ਸਮਝਿਆ, ਉਹਨਾਂ ਨੇ ਪੱਲਾ ਪਕੜ ਕੇ ਕਿਵੇਂ ਨਿਭਾਈ ਹੈ, ਦੂਜਾ ਪੱਖ ਸਾਂਝਾ ਕਰਨ ਲੱਗਾ। ਇੱਕ ਭਾਈ ਗੁਰੂ ਕੇ ਪਿਆਰ ਵਾਲਾ ਬਹੁਤ ਮਹਾਨ ਸਿੱਖ, ਭਾਈ ਮਹਿਤਾਬ ਸਿੰਘ, ਉਹਦਾ ਪੁੱਤ ਹੈ ਭਾਈ ਰਾਜ ਸਿੰਘ। ਅੱਜ ਉਹ ਖੰਡੇ ਬਾਟੇ ਦੀ ਪੌਲ ਲੈ ਕੇ ਆਇਆ ਅਤੇ ਰਾਤ ਨੂੰ ਆਪਣੇ ਪੁੱਤ ਦੇ ਨਾਲ ਪਿਆ, ਉਹਦੀ ਘਰਵਾਲੀ ਚੜ੍ਹਾਈ ਕਰ ਗਈ ਸੀ। ਪੁੱਤ ਨੂੰ ਕਦੇ ਸੱਜੇ ਪਾਸੇ ਕਰ ਲੈਂਦਾ, ਕਦੇ ਖੱਬੇ ਪਾਸੇ ਕਰ ਲੈਂਦਾ, ਕਰਵਟਾਂ ਬਦਲਦਾ। ਰਾਏ ਸਿੰਘ ਦੀ ਅੱਖ ਲੱਗ ਜਾਂਦੀ ਹੈ, ਪਰ ਜਦੋਂ ਪਿਤਾ ਫਿਰ ਕਰਵਟ ਬਦਲਦਾ ਜਾਗ ਪੈਂਦਾ। ਵਾਰ ਵਾਰ ਜਾਗਦੇ ਹਾਂ, ਉਹਨੇ ਗੱਲ ਪੁੱਛ ਲਈ, ਕਹਿਣ ਲੱਗੇ ਪਿਤਾ ਜੀ ਨੀਂਦ ਨਹੀਂ ਆਉਂਦੀ। ਕਹਿਣ ਲੱਗੇ ਪੁੱਤ ਨੀਂਦ ਨਹੀਂ ਆਉਂਦੀ। ਕਹਿੰਦੇ ਕਿਉਂ? ਕਹਿੰਦੇ ਜੇ ਤਾਂ ਮੈਂ ਤੇਰੇ ਵੱਲ ਮੂੰਹ ਕਰਨਾ ਤਾਂ ਮੈਨੂੰ ਤੇਰੀ ਮਾਂ ਦੀ ਯਾਦ ਆਉਂਦੀ ਹੈ, ਭਈਆ ਜਿਹੜਾ ਸਾਡੀ ਦੋਨਾਂ ਦੀ ਇੱਕ ਨਿਸ਼ਾਨੀ ਹੈ, ਇਹਨੂੰ ਪਿਆਰ ਨਾਲ ਪਾਲੀ, ਉਹ ਕਹਿ ਕੇ ਗਈ ਸੀ, ਫਿਰ ਮੈਨੂੰ ਤੇਰੇ ਵਾਜੇ ਪਾਸੇ ਦੇਖਣਾ ਪੈਂਦਾ। ਪਰ ਜਦ ਮੈਂ ਦੂਜੇ ਪਾਸੇ ਮੂੰਹ ਕਰਨਾ ਤਾਂ ਮੈਨੂੰ ਪੰਥ ਆਵਾਜ਼ਾਂ ਮਾਰਦਾ ਨਜ਼ਰ ਆਉਂਦਾ ਵੀ ਅੱਜ ਤੇਰੀ ਲੋੜ ਹੈ। ਹੁਣ ਮੇਰੇ ਕੋਲੋਂ ਚੋਣ ਨਹੀਂ ਹੋ ਰਹੀ ਵੀ ਮੈਂ ਆਪਣੇ ਪੁੱਤ ਨੂੰ ਸੰਭਾਲਾਂ ਜਾਂ ਦੂਜੇ ਪਾਸੇ ਪੰਥ ਦੀ ਆਵਾਜ਼ ਸੁਣਾ। ਬੱਚਾ ਸਿਆਣਾ ਸੀ, ਉਹਨੇ ਆਖਿਆ ਪਿਤਾ ਜੀ ਗੱਲ ਤਾਂ ਜ਼ਿੰਮੇਵਾਰੀ ਦੀ ਹੋਈ ਹੈ ਨਾ। ਕਹਿਣ ਲੱਗੇ ਹਾਂ। ਕਹਿਣ ਲੱਗੇ ਤੁਸੀਂ ਮੇਰੀ ਜ਼ਿੰਮੇਵਾਰੀ ਕਿਸੇ ਨੂੰ ਦੇ ਜਾਓ। ਮੇਰੀ ਜ਼ਿੰਮੇਵਾਰੀ ਤਾਂ ਕੋਈ ਚੁੱਕ ਲਏਗਾ, ਪਰ ਤੁਹਾਡੀ ਖਾਤਰ ਕੋਈ ਪੰਥ ਵਿੱਚ ਜਾਣ ਲਈ ਤਿਆਰ ਨਹੀਂ ਨਾ ਹੋਏਗਾ। ਪੰਥ ਵਿੱਚ ਤੁਸੀਂ ਚਲੇ ਜਾਓ, ਮੇਰੀ ਜ਼ਿੰਮੇਵਾਰੀ ਕਿਸੇ ਨੂੰ ਦੇ ਜਾਓ। ਉਹਨੂੰ ਗੱਲ ਬੜੀ ਵਧੀਆ ਲੱਗੀ। ਸੁੱਤਾ ਨਾ ਮੁੜ ਕੇ ਆਪਣੇ ਬੱਚੇ ਨੂੰ ਚੁੱਕਿਆ। ਬੱਚੇ ਨੂੰ ਚੁੱਕ ਕੇ ਉਸੇ ਪਿੰਡ ਦਾ ਵਸਨੀਕ ਸੀ ਭਾਈ ਨੱਥਾ, ਹਾਲਾਂਕਿ ਹਿੰਦੂ ਪਰਿਵਾਰਾਂ ਵਿੱਚੋਂ ਸੀ ਇਹ। ਭਾਈ ਨੱਥੇ ਦਾ ਬੂਹਾ ਖੜਕਾਇਆ ਰਾਤ ਨੂੰ ਅਤੇ ਉਹ ਨੱਥਾ ਬਾਹਰ ਨਿਕਲਿਆ। ਉਹਨੂੰ ਮਹਿਤਾਬ ਸਿੰਘ ਨੂੰ ਦੇਖ ਕੇ ਕਹਿਣ ਲੱਗਾ ਵੀ ਇਸ ਵੇਲੇ? ਕਹਿਣ ਲੱਗਿਆ ਹਾਂ। ਸੁੱਖ ਹੈ? ਕਹਿਣ ਲੱਗੇ ਹਾਂ। ਕਹਿਣ ਲੱਗੇ ਕੀ ਗੱਲ ਹੈ? ਕਹਿਣ ਲੱਗੇ ਨੱਥਿਆ, ਅੱਜ ਮੈਂ ਆਪਣੇ ਜਿਗਰ ਦਾ ਟੁਕੜਾ ਤੇਰੀ ਝੋਲੀ ਪਾ ਕੇ ਚੱਲਿਆ। तेरा परिवार हिंदू धर्म दियां रौह रीतां दी पालना करदा है, घर मैनू कोई इतराज नहीं, पर मेरे बच्चे जी सिखी ना गवाचे नूं उवें पाल लवी। नत्था सिंह ने कुट के गलवकड़ी पाई ते उहदे पुत राय सिंह नूं अपने कोल रख लिया। महताब सिंह पंथ विच शामिल होया। अगली साखी तुसी जानदे हो, जदों लोड़ पई मस्से रंगड़ दा सिर वढ़न वाला सुखा सिंह दे नाल इहो महताब सिंह सी। एक पासे पति पत्नी दे रिश्ते नूं गुरु जी ने किड्डा गूढ़ा कर दिता, असीं घर च भी कट्ठे नहीं रह सकते, ਉਹ ਵਿਛੋੜੇ ਪਏ ਤੋਂ ਵੀ ਇੱਕ ਦੂਜੇ ਦੀ ਪਿਆਰ ਵਿੱਚ ਜ਼ਿੰਦਗੀ ਕੱਢ ਦਿੰਦੇ ਨੇ, ਇੱਕ ਦੂਜੇ ਦੀ ਪ੍ਰੀਤ ਵਿੱਚ ਜ਼ਿੰਦਗੀ ਕੱਢ ਦਿੰਦੇ ਨੇ। ਆਨੰਦ ਕਾਰਜਾਂ ਦਾ ਮਤਲਬ ਹੈ, ਮੈਂ ਅੱਜ ਇਹ ਵਾਰ ਵਾਰ ਸਾਡੇ ਸਮਾਜ ਦੀ ਵਿਗੜਦੀ ਹਾਲਤ ਨੂੰ ਮੁੜ ਗੁਰਮਤ ਦੀਆਂ ਲੀਹਾਂ 'ਤੇ ਲਿਆਉਣ ਵਾਸਤੇ ਇਸ ਭਾਵਨਾ ਨੂੰ ਲੈ ਕੇ ਆਪਾਂ ਇਹ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ। ਗੁਰੂ ਜੀ ਦੇ ਚਰਨਾਂ ਵਿੱਚ ਬੱਚਾ ਬੱਚੀ ਬੈਠੇ ਨੇ, ਲੜ ਪਕੜ ਲਿਆ ਹੋਇਆ, ਅਤੇ ਉਸ ਵੇਲੇ ਇੱਕ ਸ਼ਬਦ ਗਾਇਆ ਜਾਂਦਾ, ਬਸ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ। ਬੜੇ ਧਿਆਨ ਨਾਲ ਸੁਣਿਓ, ਜਦੋਂ ਲੜ ਪਕੜਾਇਆ ਜਾਂਦਾ ਉਦੋਂ ਇੱਕ ਸ਼ਬਦ ਗਾਇਆ ਜਾਂਦਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਬੰਝਾਈ ਛੋੜਿਆ, ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਪੰਕਤੀਆਂ ਤਾਂ ਦੋ ਹੀ ਨੇ ਪਰ ਇਹਨਾਂ ਦਾ ਅਰਥ ਬਹੁਤ ਗਹਿਰਾ ਹੈ। ਅੱਜ ਤੋਂ ਬਾਅਦ ਕਿਸੇ ਦੀ ਉਸਤਤ ਅਤੇ ਕਿਸੇ ਦੀ ਨਿੰਦਾ ਸਾਡੇ ਰਿਸ਼ਤੇ 'ਚ ਰੁਕਾਵਟ ਨਹੀਂ ਬਣੇਗੀ। ਹੁਣ ਦੇਖੋ, ਉਹ ਬੱਚੀ ਕਿਵੇਂ ਕਿਸੇ ਮਾਪਿਆਂ ਤੋਂ ਟਿਊਸ਼ਨ ਲਏਗੀ? ਉਹ ਤਾਂ ਅੱਜ ਕਹਿ ਰਹੀ ਹੈ, ਗੁਰੂ ਚਰਨਾਂ ਵਿੱਚ ਕਹਿ ਰਹੀ ਹੈ, ਹੱਬੇ ਸਾਕ ਕੂੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਤੁਹਾਡੇ ਅਤੇ ਮੇਰੇ ਰਿਸ਼ਤੇ ਵਿੱਚ ਕੋਈ ਤੀਜਾ ਨਹੀਂ ਆ ਸਕੇਗਾ। ਉਹ ਜਦੋਂ ਰਸਮ ਵੇਲੇ ਪੜ੍ਹਿਆ ਜਾਂਦਾ ਸ਼ਬਦ ਹੈ, ਜੇ ਕਿਤੇ ਦੋਵੇਂ ਜਣੇ ਬੱਚਾ ਅਤੇ ਬੱਚੀ ਆਪਣੇ ਜੀਵਨ ਵਿੱਚੋਂ ਉਸਤਤ ਨਿੰਦਾ ਦੋਨਾਂ ਨੂੰ ਤਿਆਗ ਕੇ ਇੱਕ ਦੂਜੇ ਨੂੰ ਸਮਝ ਕੇ ਏਕ ਜੋਤ ਦੋਈ ਮੂਰਤੀ ਹੋ ਕੇ ਚੱਲਣਗੇ, ਯਕੀਨ ਕਰਕੇ ਜਾਣਿਓ ਸਮੁੱਚਾ ਜੀਵਨ ਉਹਨਾਂ ਦਾ ਸੁੱਖਾਂ ਭਰਿਆ ਹੋਵੇਗਾ, ਗੁਰੂ ਨਜ਼ਰਾਂ ਵਿੱਚ ਪ੍ਰਵਾਨ ਹੋਵੇਗਾ, ਸੰਸਾਰ ਵੀ ਐਸੇ ਪਵਿੱਤਰ ਜੋੜੇ ਨੂੰ ਚੰਗੇ ਨੇਕ ਸ਼ਬਦਾਂ ਨਾਲ ਯਾਦ ਕਰਕੇ ਅਤੇ ਇੱਕ ਤਸਵੀਰ ਪੇਸ਼ ਕਰੇਗਾ। ਕੱਲ੍ਹ ਤੋਂ ਲਾਮਾਂ ਦੀ ਵਿਚਾਰ ਆਪਾਂ ਸ਼ੁਰੂ ਕਰਾਂਗੇ, ਇੱਕ ਇੱਕ ਲਾਮ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਵਿੱਚੋਂ ਮਿਲਦੇ ਸੁਨੇਹੇ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਨੀਆਂ ਬੇਨਤੀਆਂ ਕਬੂਲ ਕਰਨਾ, ਭੁੱਲਾ ਚੁੱਕਾਂ ਦੀ ਖਿਮਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।